جس مرت سوہ پائیے سبت کھو جائی امرت نام ندان ہے ملتی وہ من پہ
जिंदगी च भी वापरन गई गौर करो कहते नाम इना मिठा लगे हर नाम हमारा भोजन छत्ती प्रकार कहते हूं छत्ती प्रकार का भोजन भी मेरा नाम बन गया हर नाम हमारा भोजन छत्ती प्रकार जित खाइए हमको तृप्त भई हर नाम हमारा पैनण कहते पैनना भी नाम बन गया हर नाम हमारा पैनण जित फिर नंगे ना होवे और पैनन की हमारी शर्द गई और पैनन की हमारी शर्द गई हर नाम व्यापार हर नामे की हमको सतगुरु कार कुनी दई हर नामे का हम लेखा लिखिया हर नामे का हम लेखा लिखिया सब जम की अगली कान गई ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਧਿਆਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਅੰਮ੍ਰਿਤ ਨਾਮ ਨਿਧਾਨ ਅੰਮ੍ਰਿਤ ਨਾਮ ਨਿਧਾਨ ਸਤਿਗੁਰ ਮਿਲਿਆ ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਚਾਹੁੰਦਿਆਂ ਨਾਨਕ ਹਰ ਹਰ ਚਾਹੁੰਦਿਆਂ ਚਾਹੁੰਦਿਆਂ ਦਾ ਅਰਥ ਜਪਦਿਆਂ ਰਸ ਜਪਦਿਆਂ ਨਾਨਕ ਹਰ ਹਰ ਚਾਹੁੰਦਿਆਂ ਸਭ ਦਾਲਤ ਦੁੱਖ ਲੈ ਜਾਏ ਦਾਲਤ ਦੁੱਖ ਲੈ ਨਾਨਕ ਹਰ ਹਰ ਚਾਹੁੰਦਿਆਂ ਸਭ ਦਾਲਤ ਦੁੱਖ ਲੈ ਜਾਏ ਅੰਮ੍ਰਿਤ ਨਾਮ ਨਿਦਾਨ ਹੈ ਮਿਲਤੀ ਵੋ ਭਾਈ ਓ ਅੰਮ੍ਰਿਤ ਨਾਮ ਨਿਦਾਨ ਹੈ ਮਿਲਤੀ ਵੋ ਵਾਹਿਗੁਰੂ 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 ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾਂ ਕੋ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਬੜਾਈ ਜੈ ਨਰ ਜਸ ਕਿਰਪਾ ਨਿਦਗਾਇਓ ਤਾਂ ਕੋ ਭਇਓ ਸਹਾਈ ਕਉ ਨਾਨਕ ਮੈਂ ਇਹੀ ਭਰੋਸੇ ਗਈ ਆਨ ਸਰਣਾਈ ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਇਸ ਲਈ ਅੰਮ੍ਰਿਤ ਨਾਮ ਨਿਦਾਨ ਅੰਮ੍ਰਿਤ ਨਾਮ ਨਿਦਾਨ ਹੈ ਮਿਲਤੀ ਵੋ ਪਾਈ ਅੰਮ੍ਰਿਤ ਨਾਮ ਨਿਦਾਨ ਮਿਲਤੀ ਵੋ ਪਾਈ ਵਾਹਿਗੁਰੂ 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 ਵਾਹਿਗੁਰੂ
ਸਾਰੇ ਰਸ ਲਿਆ ਨਾਮ ਨਿਧਾਨ ਹੈ ਮਿਲਤੀ ਵੋ ਅੰਮ੍ਰਿਤ ਨਾਮ ਨਿਧਾਨ ਪੀ ਵੋ ਭਾਈ ਤਪੀਸ਼ਰ ਜੋਗੀਸ਼ਰ ਜਿਸ ਗਤੀ ਨੂੰ ਜਿਸ ਪਦਵੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਜਾਗਤ ਕੋ ਜੋਗੀਸ਼ਰ ਪਾਛੇ ਸੋਗਤ ਛਿੰਨ ਮੈਂ ਪਾਈ ਸੋਗਤ ਛਿੰਨ ਮੈਂ ਆਇਆ ਮੰਨ ਲੈ ਨਾਮ ਨਾਲ ਜੁੜਨ ਕਰਕੇ ਸੋਗਤ ਛਿੰਨ ਮੈਂ ਛਿੰਨ ਮੈਂ ਪਾ ਇਸ ਲਈ ਰੇ ਮਨ ਆਠ ਲੈ ਰੇ ਮਨ ਓਟ ਲਿਓ ਨਾਹਿਨ ਗੁਣ ਨਾਹਿਨ ਕੱਛ ਵਿਦਿਆ ਧਰਮ ਕੌਣ ਗਜ ਕੀ ਨਾ ਗਜ ਦਾ ਅਰਥ ਹਾਥੀ ਗੁਰੂ ਤੇਗ ਬਹਾਦਰ ਕਹਿੰਦੇ ਦੱਸੋ ਹਾਥੀ ਨੇ ਕਿਹੜੇ ਧਰਮ ਦੇ ਕੰਮ ਕੀਤੇ ਸੀ ਕਿਹੜੀ ਵਿਦਿਆ ਪੜੀ ਸੀ ਨਾਹਿਨ ਗੁਣ ਨਾਹਿਨ ਕੱਛ ਵਿਦਿਆ ਧਰਮ ਕੌਣ ਗਜ ਕੀ ਨਾ ਧਰਮ ਕੌਣ ਗਜ ਕੀ ਨਾਨਕ ਬਿਰਦ ਰਾਮ ਕਾ ਦੇਖੋ ਨਾਨਕ ਬਿਰਦ ਰਾਮ ਹਾਥੀ ਨੇ ਕਿਹੜੀ ਵਿਦਿਆ ਪੜੀ ਸੀ ਜਿਸ ਤੰਦੂਏ ਤੋਂ ਹਾਥੀ ਨੂੰ ਪਰਮੇਸ਼ਰ ਨੇ ਬਚਾਇਆ ਸਿਰਫ ਚੰਦ ਸਕਿੰਟਾਂ ਲਈ ਕਮਲ ਦਾ ਫੁੱਲ ਸੁੰਡ ਤੇ ਰੱਖ ਕੇ ਤੇ ਪਰਮੇਸ਼ਰ ਨਾਲ ਜੁੜ ਗਿਆ ਆਪ ਸਤਨਾਮ ਨਾਨਕ ਬੀਰ ਦੀ ਰਾਮ ਕਾ ਦੇ ਨਾਨਕ ਬਿਰਦ ਨਾਨਕ ਬੀਰ ਦੀ ਅਬਦਾਨ ਤੈ ਦੀਨਾ ਦੀਨਾ ਅਬਦਾਨ ਨਿਰਭੈ ਪਦ ਅਭੈ ਪਦ ਨਿਰਭੈ ਅਬਦਾਨ ਤੈ ਦੀਨਾ ਇਸ ਲਈ ਰੇ ਮਨ ਓਟ ਲਿਓ ਰੇ ਮਨ ਓਟ ਰੇ ਮਨ ਹਰੀ ਨਾਮਾ ਰੇ ਮਨ ਓਟ ਲਿਓ ਲਿਓ ਹਰ ਜਾ ਕੇ ਸਿਮਰਨ ਦੂਰ ਮਤ ਨਾਸੇ ਜਾ ਕੇ ਗੁਰਮਤ ਨਾਸੇ ਦੂਰ ਮਤ ਨਾਸੇ ਗੁਰਮਤ ਰੇ ਮਨ ਓਟ ਲਿਓ ਰੇ ਮਨ ਓਟ ਲਿਓ ਰੇ ਮਨ ਓਟ ਲਿਓ ਹਰ ਨਾਮ ਵਾਹਵਾ ਰੇ ਮਨ ਓਟ ਲਿਓ ਮਨ ਓਟ ਲਿਓ ਹਰ ਨਾਮ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਰੇ ਮਨ ਓਟ ਲਿਓ ਮੇਰੇ ਮਨ ਇੱਕ ਸਿਉਂ ਚਿਤਲਾ ਮੇਰੇ ਸਿਉਂ ਚੇਤਨਾ ਇੱਕ ਸਿਨ ਸਭ ਤੰਦ ਹੈ ਸਭ ਮਿੱਥਿਆ ਮੋਹ ਮਨ ਹਰ ਹਰਮਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਹੀ ਰੇਮ ਰਾਮ ਸਿਉ ਕਰ ਸਰਬ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਹਰ ਹਰ ਨਾਮ ਅਮੋਲਾ ਨਾਮ ਅਮੋਲਾ ਆਤਮ ਜੋ ਨਿਰਮਾਇਲ ਕੀਜੇ ਨਾਮ ਦੇਵ ਜੀ ਆਪਣ ਬਰਾਬਰ ਕੰਚਨ ਦੀਜੇ ਆਪਣੇ ਭਰ ਜੇ ਨਾਲ ਕੋਈ ਸੋਨਾ ਵੀ ਦਾਨ ਕਰ ਲੇ ਆਪਣ ਬਰਾਬਰ ਕੰਚਨ ਦੀਜੇ ਰਾਮ ਨਾਮ ਸਰ ਤਉ ਨਾ ਪੂਜੇ ਹਰ ਹਰ ਨਾਮ ਅਮੋਲਾ ਹਰ ਹਰ ਨਾਮ ਅਮੋਲਾ ਹਰ ਕੇ ਨਾਮ ਸੰਸਰ ਕਛ ਨਾਏ ਹਰ ਕੇ ਨਾਮ ਸੰਸਰ ਕਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਹਰ ਹਰ ਨਾਮ 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 ਨਾਮ
ਅਬ ਕੱਲੋ ਆਏ ਓ ਰੇ
ਸੁਰਤ ਨਾਈ ਨਾਈ ਮਤ ਪਰਮ ਪੂਲੋ ਪੂਲੋ ਅਨਰੁਤ ਨਾਈ ਨਾਈ ਮਤ ਪਰਮ ਪਰਮ ਦੇਖ ਫੂਲ ਫੂਲ ਫੂਲੇ ਹੈਂਗ ਪਿਆਰ ਪਿਆਰ ਚਰਨ ਕਮਲ ਪਾਗੇ ਤੁਮ ਮਿਲੋ ਪ੍ਰਭ ਸੁਹਾਗੇ ਹਰ ਚੇਤ ਮਨ ਮੇਰੇ ਸਗਨ ਬਾਸ ਫੂਲੇ ਇੱਕ ਰਹੇ ਸੁਖ ਕਠੂ ਬਸੰਤ ਰੁੱਤ ਆਈ ਪਰ ਫੂਲ ਤਾਰੇ ਪਰ ਫੂਲ ਤਾਰੇ ਗੁਰ ਮਿਲ ਹਰ ਪਾਏ ਜਿਸ ਮਸਤਕ ਹੈ ਮਨ ਰੁੱਤ ਨਾਮ ਰੇ ਗੁਣ ਕਹੇ ਹਰ ਹਰੇ ਹਰ ਹਰੇ ਹਰ ਹਰੇ ਬੋਲੋ ਆਖਲ
ਬੋਧਾ ਰੱਥੇ ਬੀਜਣਾ ਐਸਾ ਨਾਮ ਨਾਲ ਪਿਆਰ ਕਰੋ ਸਤ ਸੰਗਤ ਹੋਰ 15 ਮਿੰਟ ਨੂੰ ਅੱਧੇ ਘੰਟੇ ਨੂੰ ਪੌਣੇ ਘੰਟੇ ਨੂੰ ਭੋਗ ਪੈਣਾ ਹੈ ਕਈਆਂ ਦੇ ਮਨ ਵਿੱਚ ਹੁੰਦਾ ਹੈ ਕਿ ਅਰਦਾਸ ਸ਼ੁਰੂ ਹੋ ਗਈ ਭੋਗ ਪੈ ਗਿਆ ਇੱਥੋਂ ਹੁਣ ਘਰ ਨੂੰ ਚੱਲੇ ਹਾਂ ਬਸ ਜਿਹਨਾਂ ਕੁ ਜਪਣਾ ਸੀ ਜਪ ਲਿਆ ਆਪ ਸਤਨਾਮ ਭਾਈ ਵੀਰ ਸਿੰਘ ਕਹਿੰਦੇ ਇਹੋ ਜਿਹਾ ਪ੍ਰੇਮ ਕਰ ਨਾਮ ਨਾਲ ਕਿਸੇ ਦੀਵਾਨ ਵਿੱਚ ਜਾ ਉੱਥੇ ਤੇ ਆਪਣੇ ਸਮੇਂ ਮੁਤਾਬਕ ਭੋਗ ਪਏਗਾ ਲੇਕਿਨ ਤੇਰੇ ਅੰਦਰ ਨਾਮ ਜਪਣ ਦਾ ਭੋਗ ਕਦੇ ਵੀ ਨਾ ਪਏ ਆਪ ਸਤਨਾਮ ਆ ਜਿਤਨੀਆਂ ਬੀਬੀਆਂ ਵੀਰ ਮਾਈ ਭਾਈ ਬੈਠੇ ਹੋ ਐਸੀ ਨਾਮ ਨਾਲ ਬਿਰਤੀ ਜੋੜੋ ਮੰਨ ਲਓ ਇੱਥੋਂ ਸਮਾਪਤੀ ਤੋਂ ਬਾਅਦ ਘਰ ਨੂੰ ਜਾਣਾ ਹੈ ਕੋਈ ਸਕੂਟਰ 'ਤੇ ਹੈ ਕੋਈ ਸਾਈਕਲ 'ਤੇ ਕੋਈ ਰਕਸ਼ੇ 'ਤੇ ਕੋਈ ਕਾਰ 'ਤੇ ਲੇਕਿਨ ਸਿਮਰਨ ਚੱਲਦਾ ਰਹੇ ਆਪ ਸਤਨਾਮ ਨਾਮ ਚੱਲਦਾ ਰਹੇ ਐਸੀ ਲਿਵ ਲੱਗ ਜਾਵੇ ਗੁਰੂ ਨਾਨਕ ਬਾਬਾ ਜੀ ਦੇ ਚਰਨਾਂ 'ਚ ਮਨ ਰਵੇ ਅਤੇ ਭਾਵੇਂ ਮੂਲ ਮੰਤਰ ਪਾਵੇਂ ਗੁਰਮੰਤਰ ਦਾ ਸਿਮਰਨ ਹਰ ਵੇਲੇ ਚੱਲਦਾ ਸਾਡੇ ਅੰਦਰ ਕਦੀ ਭੋਗ ਨਾ ਪਏ ਇਹ ਪੰਗਤੀਆਂ ਸਾਡੇ ਜੀਵਨ ਵਿੱਚ ਵੀ ਆਉਣ ਸਾਸ ਸਾਸ ਸਿਮਰੋ ਗੋਬਿੰਦ ਇਹ ਪੰਗਤੀਆਂ ਸਾਡੇ ਜੀਵਨ 'ਚ ਵੀ ਆਉਣ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਣ ਨਾਲ ਬਾਬਾ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਅਬ ਕੱਲੂ ਆਇਓ ਰੇ
ਇੱਕ ਨਾਮ ਬੋਲੋ ਬੋਲੋ ਨਾਮ ਬੋਲੋ ਬੋਲੋ ਇੱਕ ਨਾਮ ਬੋਲੋ ਤੋਲਿਆ ਕਰੋ। ਕਈ ਦਾਸ ਨੂੰ ਪੁੱਛਦੇ ਨੇ ਜੀ ਕਿਵੇਂ ਨਾਮ ਜਪੀਏ, ਕਿਵੇਂ ਹਰ ਵੇਲੇ ਸਿਮਰਨ ਚ ਰਹੀਏ। ਸਿਰਫ ਇੱਕ ਕੰਮ ਕਰੋ, ਕੋਈ ਕਦਮ ਪੁੱਟਦੇ ਹੋ ਉਹਨੂੰ ਪਹਿਲੇ ਤੋਲ ਲਓ ਕਿ ਇਸ ਕਦਮ ਦੇ ਵਿੱਚ ਨਾਮ ਹੈ, ਇਸ ਕਦਮ ਵਿੱਚ ਨਾਮ ਹੈ। ਜੇ ਨਹੀਂ ਹੈ ਕਦੀ ਨਾ ਪੁੱਟੋ। ਹਰ ਕਦਮ ਤੋਂ ਪੁੱਟਣ ਤੋਂ ਪਹਿਲੇ ਵੇਖੋ ਵਿੱਚ ਨਾਮ ਹੈ, ਉਹਦਾ ਸਿਮਰਨ ਹੈ। ਕੋਈ ਦਇਆ ਵਾਲੀ ਗੱਲ ਹੈ ਮੇਰੇ ਕਦਮ ਚ, ਕਿਸੇ ਦੀ ਇਹਦੇ ਨਾਲ ਸੇਵਾ ਹੋਏਗੀ ਮੇਰੇ ਕਦਮ ਪੁੱਟਣ ਚ। ਇਸ ਕਦਮ ਪੁੱਟਣ ਨਾਲ ਕਿਸੇ ਦਾ ਹਿਰਦਾ ਸੁਖੀ ਹੋਏਗਾ, ਇਸ ਕਦਮ ਪੁੱਟਣ ਦੇ ਨਾਲ ਕਿਸੇ ਨੂੰ ਸ਼ਾਂਤੀ ਮਿਲੇਗੀ। ਹਰ ਕਦਮ ਪੁੱਟਣ ਤੋਂ ਪਹਿਲੇ ਸੋਚੋ ਕਿ ਇਹ ਮੇਰਾ ਪੁੱਟਿਆ ਕਦਮ ਕਿਸੇ ਦਾ ਕੁਝ ਸਵਾਰ ਕੇ ਜਾਏਗਾ, ਫਿਰ ਸਮਝ ਲਓ ਇਸ ਵਿੱਚ ਵੀ ਗੁਰੂ ਨਾਨਕ ਬਾਬਾ ਜੀ ਦੀ ਖੁਸ਼ੀ ਹੈ। ਹਰ ਕਦਮ ਪੁੱਟਣ ਤੋਂ ਪਹਿਲੇ ਉਹਨੂੰ ਤੋਲਣਾ ਹੈ ਕਿ ਇਸ ਕਦਮ ਪੁੱਟਣ ਨਾਲ ਜੋ ਮੈਂ 5 ਘੰਟੇ ਲਈ ਕਿਧਰੇ ਜਾ ਰਿਹਾ ਹਾਂ, ਇਹਦਾ ਪਿਛੋਕੜ ਕੀ ਹੈ, ਇਹਦਾ ਅਸਰ ਕੀ ਨਿਕਲੇਗਾ। ਜੇ ਤੇ ਨਿਰੋਲ ਦੁਨਿਆਵੀ, ਨਿਰੋਲ ਦੁਨਿਆਵੀ, ਨਿਰੋਲ ਆਪਣਾ ਮਤਲਬ ਨਾਮ ਦੀ ਕੋਈ ਗੱਲ ਨਹੀਂ ਵਿੱਚ, ਦਇਆ ਦੀ ਕੋਈ ਗੱਲ ਵਿੱਚ ਨਹੀਂ ਉਸ ਕਦਮ ਦੇ, ਕਿਸੇ ਦੇ ਭਲੇ ਦੀ ਕੋਈ ਗੱਲ ਨਹੀਂ ਉਸ ਕਦਮ ਚ। ਇੱਕ ਮਿਸਾਲ ਹੈ, ਤੁਹਾਡਾ ਚਿੱਤ ਕੀਤਾ ਮੇਰੀ ਇੱਕ ਬੇਟੀ ਹੈ, ਇੱਕ ਬੇਟਾ ਹੈ। ਮੈਨੂੰ ਕੋਈ ਅੰਮ੍ਰਿਤਸਰ ਚ ਸਕੂਲ ਚੰਗਾ ਨਜ਼ਰ ਨਹੀਂ ਆਉਂਦਾ। ਗੌਰ ਕਰੋ, ਇੱਕ ਮਿਸਾਲ ਦੇ ਰਿਹਾ ਸਮਝਣ ਲਈ ਸਿਰਫ। ਤੁਸੀਂ ਸੋਚਦੇ ਹੋ ਫਲਾਣਾ ਇਲਾਕਾ, ਫਲਾਣਾ ਇਲਾਕਾ, ਫਲਾਣੇ ਮੁਲਕ, ਫਲਾਣੀ ਜਗ੍ਹਾ। ਭਾਈ ਮੈਂ ਆਪਣੇ ਬੇਟੀ ਨੂੰ ਫਲਾਣੀ ਜਗ੍ਹਾ ਤੇ 35,000 ਦਾਖਲਾ ਹੈ, ਉੱਥੇ ਪੜ੍ਹਾਵਾਂ, ਕੋਈ ਮਾੜਾ ਨਹੀਂ ਹੈ, ਮਾਇਆ ਕੋਲ ਹੈ ਸਮਰੱਥਾ। ਬੜਾ ਵਧੀਆ ਸੋਚ ਹੈ ਕਿ ਮੇਰਾ ਬੱਚਾ ਉੱਥੇ ਕੋਈ ਨਾ ਕੋਈ ਚੰਗੀ ਵਿਦਿਆ ਪ੍ਰਾਪਤ ਕਰੇਗਾ। ਹੁਣ ਮੰਨ ਲਓ ਤੁਸੀਂ ਘਰੋਂ ਚੱਲੇ ਹੋ, ਉਸ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਦਾਖਲ ਕਰਨ ਲਈ ਮਾਇਆ ਜੇਬ ਚ ਪਾ ਕੇ, ਲੇਕਿਨ ਉਸ ਕਦਮ ਨੂੰ ਪੁੱਟਣ ਤੋਂ ਪਹਿਲੇ ਇਹ ਨਹੀਂ ਸੋਚਿਆ ਜੇ ਕਿ ਉਸ ਸਕੂਲ ਵਿੱਚ ਮੇਰੇ ਬੱਚੇ ਨੂੰ ਕੋਈ ਗੁਰੂ ਨਾਨਕ ਦੀ ਗੱਲ ਵੀ ਸਿਖਾਈ ਜਾਏਗੀ। ਆਖੋ ਸਤਨਾਮ ਹੈ ਕਿ ਨਿਰੋਲ ਦੁਨਿਆਵੀ ਗੱਲ ਹੀ, ਕਿ ਨਿਰੋਲ ਦੁਨੀਆਂ ਦਾ ਇੰਜੀਨੀਅਰ ਕੀ ਉੱਥੇ ਮੇਰੇ ਬੱਚੇ ਨੂੰ ਕੋਈ ਬਾਣੀ ਵੀ ਕੰਠ ਕਰਾਈ ਜਾਏਗੀ, ਕੀ ਉੱਥੇ ਮੇਰੇ ਬੱਚੇ ਨੂੰ ਅੰਮ੍ਰਿਤ ਵੇਲੇ ਵੀ ਜਗਾਇਆ ਜਾਏਗਾ, ਕੀ ਉੱਥੇ ਮੇਰੇ ਬੱਚੇ ਨੂੰ ਕੋਈ ਹਾਰਮੋਨੀਅਮ ਵੀ, ਕੀਰਤਨ ਵੀ ਸਿਖਾਇਆ ਜਾਏਗਾ। ਆਪ ਸਤਨਾਮ ਆ ਕਿ ਨਿਰੀ ਦੁਨਿਆਵੀ। ਸਿਰਫ ਦਾਸ ਇੱਕ ਝਟਕਾ ਜਾਂ ਇਸ਼ਾਰਾ ਦੇ ਰਿਹਾ ਹੈ ਕਿ ਜੇ ਤੇ ਸਾਹਮਣੇ ਨਕਸ਼ਾ ਆਵੇ ਕੋਈ ਰੱਬ ਦੀ ਗੱਲ ਨਹੀਂ ਹੋਣੀ ਉੱਥੇ, ਸਿਰਫ ਦੁਨਿਆਵੀ ਵਿਦਿਆ ਦਿੱਤੀ ਜਾਏਗੀ। ਤੇ ਸਮਝ ਲੈਣਾ ਉਸ ਕਦਮ ਪੁੱਟਣ ਦੇ ਵਿੱਚ ਕੋਈ ਨਾਮ ਵਾਲੀ ਗੱਲ ਨਹੀਂ ਹੈ। ਆਪ ਸਤਨਾਮ। ਉੱਥੇ ਇਸ ਚੀਜ਼ ਦੇ ਸੰਕੇਤ ਆ ਸਕਦੇ ਨੇ। ਹੋ ਸਕਦਾ ਤੁਹਾਡੇ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਵੀ ਭੁੱਲ ਜਾਵੇ, ਉੱਥੇ ਇਸ ਚੀਜ਼ ਦੇ ਸੰਕੇਤ ਆ ਸਕਦੇ ਨੇ। ਹੋ ਸਕਦਾ ਤੁਹਾਡੇ ਬੱਚੇ ਨੂੰ ਵਾਲ ਕੱਟਣੇ ਇੱਕ ਛੋਟੀ ਜਿਹੀ ਗੱਲ ਜਾਪੇ, ਉੱਥੇ ਵੱਡੇ ਹੋ ਕੇ ਇਹੋ ਜਿਹੇ ਸੰਕੇਤ ਆ ਸਕਦੇ ਨੇ ਕਿ ਤੁਹਾਡੇ ਬੱਚੇ ਨੂੰ ਟੋਪੀ ਪਹਿਨਣ ਲੱਗਿਆ ਮਹਿਸੂਸ ਹੀ ਨਾ ਹੋਵੇ ਕਿ ਉੱਥੇ ਮੈਨੂੰ ਪੜ੍ਹਾਇਆ, ਇਹ ਤਾਂ ਮਾਮੂਲੀ ਗੱਲ ਹੈ। ਆਖੋ ਸਤਨਾਮ ਹੈ। ਲੇਕਿਨ ਸਾਡੇ ਧਰਮ 'ਚ ਹੋਏ ਸਿੱਖ ਸਿਰ ਟੋਪੀ ਧਰੇ ਅਤੇ ਸਾਤ ਜਨਮ ਕੁਸ਼ਟੀ ਹੋਏ ਮਰੇ। ਆਖੋ ਸਤਨਾਮ। ਗੌਰ ਕਰਿਓ, ਸਰਵਦਾਸ ਦਾ ਇਸ਼ਾਰਾ ਸਮਝਿਓ, ਕੋਈ ਹੋਰ ਮਕਸਦ ਨਹੀਂ ਕਿ ਜੇ ਉਹ ਸਕੂਲ ਵਿੱਚ 35,000 ਖਰਚ ਕੇ ਵੀ ਦੁਨਿਆਵੀ ਪੜ੍ਹਾਈ ਬੱਚੇ ਦੀ ਹੋ ਗਈ ਤੇ ਉਹਦੇ ਸੰਕੇਤ ਇਹ ਵੀ ਨਿਕਲ ਸਕਦੇ ਨੇ, ਉਹਦੇ ਲਈ ਵਾਲ ਕੱਟਣੇ ਮਾਮੂਲੀ ਗੱਲ ਹੋਵੇ, ਟੋਪੀ ਪਾਣੀ ਮਾਮੂਲੀ ਗੱਲ ਹੋਵੇ, ਔਰ ਉੱਥੇ ਜਾ ਕੇ ਇਹ ਵੀ ਸੰਕੇਤ ਨਿਕਲ ਸਕਦੇ ਨੇ ਕਿ ਹੋਰ ਦੂਜੇ ਢੰਗਾਂ ਨਾਲ ਉਹ ਨਮਸਕਾਰ ਕਰਨੀ ਸਿੱਖ ਜਾਵੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਵੀ ਭੁੱਲ ਜਾਵੇ। ਆਖੋ ਸਤਨਾਮ। ਇਹੋ ਜਿਹੀ ਪੜ੍ਹਾਈ ਨੂੰ ਬਾਬਾ ਜੀ ਨੇ ਆਖਿਆ, ਪੜ੍ਹਿਆ ਮੂਰਖ ਆਖੀਏ ਜਿਸ ਲਵ ਲੋਭ ਹੰਕਾਰਾ। ਆਖੋ ਸਤਨਾਮ। ਇੱਥੇ ਬੜੂ ਸਾਹਿਬ ਇੱਕ ਉਹਨਾਂ ਸਕੂਲ ਖੋਲਿਆ ਜਿੱਥੇ ਸਾਧ ਸੰਗਤ ਤਕਰੀਬਨ ਪਤਾ ਨਹੀਂ 2:30 ਵਜੇ ਜਾਂ 3:30 ਵਜੇ ਸਾਰੇ ਬੱਚਿਆਂ ਨੂੰ ਉਠਾ ਦਿੰਦੇ। ਆਖੋ ਸਤਨਾਮ। ਅੰਮ੍ਰਿਤ ਵੇਲਾ ਉਹਨਾਂ ਦਾ ਬਣਾਉਂਦੇ, ਉਹਨਾਂ ਦਾ ਵੀ ਦਾਖਲਾ। ਇਸ ਤਰ੍ਹਾਂ ਦੁਨੀਆ ਵੀ ਪੜ੍ਹਾਈ ਕਰਾਉਂਦੇ ਨੇ, ਬੜੀ ਟੌਪ ਦੀ ਇੰਗਲਿਸ਼ ਪੜ੍ਹਾਈ, ਜੋ ਵੀ ਕੋਈ ਵੱਡੇ ਵੱਡੀ ਵਿਦਿਆ ਪ੍ਰਾਪਤ ਕਰਦੇ ਉਹ ਵੀ, ਲੇਕਿਨ ਬੱਚੇ ਨੂੰ ਜਪਜੀ ਵੀ ਜਵਾਨੀ ਕੰਡ, ਬੱਚੇ ਨੂੰ ਕੀਰਤਨ ਵੀ, ਹਰਮੋਨੀਅਮ ਵੀ, ਉਹਦੇ ਵੇਖਦੇ ਨੇ ਕਪੈਸਿਟੀ, ਵਾਰਾਂ ਗਾਉਣੀਆਂ ਵੀ। ਇੱਕ ਹੋਈ ਆਖੋ ਸਤਨਾਮ। ਦਾਸ ਸਿਰਫ ਇਸ਼ਾਰਾ ਦੇ ਰਿਹਾ ਕਿ ਆਪਣੇ ਜੀਵਨ ਕਾਲ ਵਿੱਚ ਕੋਈ ਖਲੇਰਾ ਵਧਾਉਣਾ ਚਾਹੋ, ਕੋਈ ਨਵਾਂ ਕੰਮ ਕਰਨਾ ਚਾਹੋ, ਉਹ ਕਦਮ ਪੁੱਟਣ ਤੋਂ ਪਹਿਲੇ ਵੇਖੋ ਕਿ ਇਹਦੇ 'ਚ ਕੋਈ ਰੱਬ ਦੇ ਘਰ ਦੀ ਗੱਲ ਹੈ। ਜੇ ਨਾ ਨਜ਼ਰ ਆਵੇ ਤਾਂ ਸਮਝ ਲੈਣਾ ਕਦਮ ਮੈਂ ਪੁੱਟ ਲਿਆ, ਲੇਕਿਨ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਆਖ ਸਤਨਾਮ। ਇਸ ਲਈ ਬਾਬਾ ਜੀ ਕਹਿੰਦੇ ਉਹ ਕਲਯੁਗ ਹੈ, ਹਰ ਕਦਮ ਦੇ ਵਿੱਚ ਕੀ ਬੀਜ ਕੱਲੂ ਆਏ ਹੋ ਰੇ ਪੂਰਾ ਥਾਂਟ ਬਣਾਇਆ ਪੂਰੇ। ਤੁਸੀਂ ਕਹੋਗੇ ਮੈਂ ਕੋਲੋਂ ਕਹਿ ਰਿਹਾ, ਬਾਣੀ ਕਹਿ ਰਹੀ ਹੈ। ਪੂਰਾ ਥਾਂਟ ਬਣਾਇਆ ਪੂਰੇ, ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ। ਆ ਸਾਡੇ ਨਾਲ ਜੀ ਟਾਵਸਤੀ ਰਾਮ ਹੈ, ਉਹਦੇ ਬੱਚੇ ਅਮਰੀਕਾ 'ਚ ਸਰਵਿਸ ਕਰਦੇ ਅਤੇ ਆਪ ਉਹ ਕੀਰਤਨ ਕਰਦਾ। ਅਤੇ ਇੱਕ ਦਿਨ ਮੈਂ ਕਿਹਾ ਤੁਹਾਡੇ ਬੜੇ ਵਧੀਆ ਭਾਗ ਨੇ, ਤੁਹਾਡੇ ਬੱਚੇ ਅਮਰੀਕਾ ਵਿੱਚ ਕੰਮ ਕਰ ਸਕਦੇ। ਮੇਰੀ ਬਾਂਹ ਫੜ ਲਈ, ਕਹਿੰਦੇ ਮੇਰੇ ਕੋਲ ਬੈਠ, ਮੇਰਾ ਹਿਰਦਾ ਵੇਖ ਕਿੰਨਾ ਦੁਖੀ ਹੈ। ਮੈਂ ਕਿਹਾ ਉਹ ਕਿਉਂ? ਕਿਉਂਕਿ ਮੈਂ ਵੇਖਿਆ ਨਹੀਂ ਸੀ ਉਹਦੇ ਬੱਚਿਆਂ, ਸਰ ਸੁਣਿਆ ਸੀ ਅਮਰੀਕਾ 'ਚ। ਕਹਿਣ ਲੱਗਾ ਮੈਂ ਕੀਰਤਨ ਕਰਵਾਂ, ਲੇਕਿਨ ਮੇਰਾ ਹਿਰਦਾ ਇੰਨਾ ਦੁਖੀ ਹੈ ਕਿ ਅਮਰੀਕਾ ਵਿੱਚ ਮੇਰੇ ਦੋਵਾਂ ਪੁੱਤਰਾਂ ਨੇ ਕੇਸ ਕਟਾਏ। ਕਹਿਣ ਲੱਗਾ ਇਸ ਜ਼ਖਮ ਨੂੰ 15 ਸਾਲ ਹੋ ਗਏ। ਅਤੇ ਕਹਿੰਦੇ ਹੌਲੀ ਹੌਲੀ ਜ਼ਖਮ, ਜਿਵੇਂ ਕਹਿੰਦੇ ਨਾ ਵੀ ਹੁਣ ਬਣਿਆ ਹੀ ਹੈ, ਫੋੜਾ ਲੱਗਾ ਹੀ ਹੈ, ਕੱਟ ਰਿਹਾ ਸਾਂ। ਕਹਿੰਦੇ ਆ 15 ਦਿਨ ਹੋਏ, ਇੱਕ ਚਿੱਠੀ ਆਈ ਹੈ, ਦੂਜਾ ਜ਼ਖਮ ਹੋ ਗਿਆ ਹੈ। ਸਤਨਾਮ। ਮੈਂ ਕਿਹਾ ਉਹ ਕੀ? ਕਹਿਣ ਲੱਗਾ ਮੈਨੂੰ ਆ ਚਿੱਠੀ ਆਈ ਹੈ ਮੇਰੀ ਬੇਟੀ ਦੀ ਅਤੇ ਪੁੱਤਰਾਂ ਦੀ ਕਰੇ। ਕਹਿਣ ਲੱਗਾ ਚਿੱਠੀ ਆਈ ਹੈ ਕਿ ਨੇ ਉਹਨੂੰ ਅੱਗੇ ਮੇਰੇ ਪੋਤਰਿਆਂ ਨੂੰ। ਸਤਨਾਮ। ਹੁਣ ਕਿਤੇ ਉਹ ਬੱਚੇ ਨੂੰ ਦਾਖਲ ਕਰਨ ਤੋਂ ਪਹਿਲੇ ਸੋਚਿਆ ਜਾਂਦਾ ਕਿ ਮੈਂ ਇਹਨੂੰ ਬਾਹਰ ਦੀ ਪੜ੍ਹਾਈ ਕਰਾ ਰਿਹਾ, ਉੱਥੇ ਕੋਈ ਜਪਜੀ ਵੀ ਹੈ, ਕੋਈ ਅੰਮ੍ਰਿਤ ਵੇਲਾ ਵੀ ਹੈ, ਕੋਈ ਲੇਕਿਨ ਜ਼ਖਮਾਂ ਨਾਲ ਭਰਿਆ ਕਿ ਹੇ ਨਿਰੰਕਾਰ, ਕਿਉਂਕਿ ਸਾਧ ਸੰਗਤ ਵੱਡੇ ਵੱਡੇ ਉਹਨਾਂ ਨੇ ਵੀ ਨਿਰੰਕਾਰ ਕੋ ਮੰਗਿਆ ਕਿ ਭਗੀਰਥ ਭਗਤ ਹੋਇਆ ਉਹਨੇ ਆਪਣੇ ਬਜ਼ੁਰਗਾਂ ਦਾ ਮੌਤ ਤੋਂ ਬਾਅਦ ਹੀ ਉਧਾਰ ਕਰਾਇਆ। ਆਖੋ ਸਤਨਾਮ। ਸਾਧ ਸੰਗਤ ਬੇਨਤੀਆਂ ਕਰਕੇ ਪਰਮੇਸ਼ਰ ਦਾਸ ਇੱਕ ਇਸ਼ਾਰਾ ਦੇ ਰਿਹਾ ਕਿ ਨਿਰੀ ਦੁਨਿਆਵੀ ਪੜ੍ਹਾਈ ਤੇ ਕਦਮ ਪੁੱਟਿਆ ਵਿੱਚ ਨਾਮ ਨਹੀਂ, ਤੇ ਸਾਧ ਸੰਗਤ ਅੱਜ ਜ਼ਖਮਾਂ ਨਾਲ ਭਰਿਆ ਪਿਆ ਹੈ। ਸਿਰਫ ਕੋਈ ਜ਼ਿੰਦਗੀ ਕਦਮ ਪੁੱਟੋ, ਵੇਖੋ ਵਿੱਚ ਕੋਈ ਦਇਆ ਕਿਸੇ ਲਈ ਭਲਾ ਕੋਈ ਨਾਮ ਹੈ, ਉਹ ਕਦਮ ਪੁੱਟੋ ਜਿਹਦੇ ਵਿੱਚ ਨਾਮ ਹੈ। ਬਾਬਾ ਜੀ ਕਹਿ ਰਹੇ ਕੱਲੂ ਆਏ ਹੋਏ ਇਹ ਲੋਕ ਕਮਾਈਆਂ। ਸਿਰਫ ਗੌਤਮ ਰਿਸ਼ੀ ਦੇ ਮੂੰਹ ਚੋਂ ਨਿਕਲਿਆ ਸੀ ਚੰਗਾ, ਉਹਨੇ ਆਪਣੀ ਜਨਾਨੀ ਨੂੰ ਵੀ ਸ਼ਰਾਪ ਦੇ ਦਿੱਤਾ ਸੀ ਕਿ ਤੂੰ ਪੱਥਰ ਬਣੀ ਆਈ, ਇੰਦਰ ਦੇਵਤੇ ਨੇ ਗਲਤ ਕੰਮ ਕੀਤਾ ਸੀ, ਉਹਨੂੰ ਹੀ ਸ਼ਰਾਪ ਦੇ ਦਿੱਤਾ ਸੀ ਗੌਤਮ ਰਿਸ਼ੀ ਨੇ। ਉਹਨੇ ਇੰਨਾ ਹੀ ਕਿਹਾ ਸੀ ਤੂੰ ਪੱਥਰ ਹੀ ਬਣ ਗਿਆ। ਉਹਨੇ ਕਿਹਾ ਜੀ ਹੁਣ ਬਖਸ਼ੀ ਕਦੋਂ ਜਾਵਾਂਗੀ? ਅਤੇ ਅਗੋਂ ਗੌਤਮ ਰਿਸ਼ੀ ਨੇ ਆਖਿਆ ਸੀ ਕਿ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮ ਜੀ ਦੇ ਚਰਨ ਤੇਰੇ 'ਤੇ ਪੈਣਗੇ, ਉਦੋਂ ਤੇਰਾ ਉਧਾਰ ਹੋਏਗਾ। ਅਤੇ ਕਹਿੰਦੇ ਗੌਤਮ ਰਿਸ਼ੀ ਦੀ ਜ਼ਨਾਨੀ ਨੇ ਬੇਨਤੀ ਕੀਤੀ ਇੰਨਾ ਚਿਰ ਪੱਥਰ ਬਣੀ ਰਹਾਂਗੀ, ਹੁਣ ਸਤਿਜ ਹੋ ਗਏ, ਫਿਰ ਦੁਆਪਰ ਆਏਗਾ, ਫਿਰ ਤ੍ਰੇਤਾ ਆਏਗਾ, ਅਤੇ ਇੰਨਾ ਚਿਰ ਉਡੀਕਾਂਗੀ। ਕਹਿੰਦੇ ਮੂੰਹ 'ਚੋਂ ਬਚਨ ਨਿਕਲਿਆ ਚੰਗਾ, ਤ੍ਰੇਤਾ ਪਹਿਲੇ ਆ ਜਾਏਗਾ, ਦੁਆਪਰ ਬਾਅਦ 'ਚ ਆ ਜਾਏਗਾ। ਆਪ ਸਤਨਾਮ। ਤ੍ਰੇਤਾ ਪਹਿਲੇ ਆਇਆ, ਨਹੀਂ ਤਾਂ ਵੇਖੋ ਇੱਕ ਤੋਂ ਬਾਅਦ ਕਦੀ ਤਿੰਨ ਆਇਆ, ਦੋ ਆਉਣਾ ਚਾਹੀਦਾ, ਫਿਰ ਤਿੰਨ, ਫਿਰ ਚਾਰ। ਲੇਕਿਨ ਦੇਖੋ ਸਤਯੁਗ ਤ੍ਰੇਤਾ ਦੁਆਪਰ, ਗਿਣਤੀ ਉਲਟੀ ਕਰਨੀ ਪਈ। ਇੱਕ ਬੰਦਗੀ ਵਾਲੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਪਵੰਦੇ। ਨਾਲ ਨਾਲ ਪੜੋ ਜੀ ਕੱਲੂ ਆਏ ਓਰੇ ਸਤਯੁਗ ਤੋਂ ਬਾਅਦ ਤ੍ਰੇਤਾ ਆਇਆ ਜੀ, ਤੇ ਤ੍ਰੇਤੇ ਤੋਂ ਬਾਅਦ ਦੁਆਪਰ, ਤੇ ਦੁਆਪਰ ਤੋਂ ਬਾਅਦ ਜਿਹੜਾ ਆਪ ਜੀ ਵਿਚਰ ਰਹੇ ਹੋ ਕਲਯੁਗ। ਹੁਣ ਸਾਰੇ ਇੱਕ ਚੰਦ ਮਿੰਟਾਂ ਲਈ ਸਤਯੁਗ ਤੋਂ ਬਾਅਦ ਤ੍ਰੇਤਾ ਆਇਆ ਜੀ, ਤੇ ਤ੍ਰੇਤੇ ਤੋਂ ਬਾਅਦ ਦੁਆਪਰ, ਤੇ ਦੁਆਪਰ ਤੋਂ ਬਾਅਦ ਜਿਹੜਾ ਆਪ ਜੀ ਵਿਚਰ ਰਹੇ ਹੋ ਕਲਯੁਗ। ਹੁਣ ਸਾਰੇ ਇੱਕ ਚੰਦ ਮਿੰਟਾਂ ਲਈ ਉਹ ਸੀਨ ਲੈ ਆਓ ਕਿ ਜਦੋਂ ਦੁਆਪਰ ਜਾ ਰਿਹਾ ਸੀ ਤੇ ਕਲਯੁਗ ਆ ਰਿਹਾ ਸੀ। ਮੇਰੇ ਖਿਆਲ 'ਚ ਤੁਹਾਡੇ 'ਚੋਂ ਬਹੁਤ ਸਾਰੇ ਸਰੀਰ ਹੁਣ ਵੀ ਇਹ ਸੁਣਦੇ ਹੋਣਗੇ ਕਿ ਕਲਯੁਗ ਜਾ ਰਿਹਾ ਅਤੇ ਹੁਣ ਸਤਯੁਗ ਆ ਜਾਣਾ। ਇਹ ਵੀ ਤੁਸੀਂ ਸੁਣਦੇ ਹੋ ਜੀ ਢਾਈ ਢਾਈ ਕੋ ਅਤੇ ਦੀਵਾ ਜਗੇਗਾ, ਇੰਝ ਹੋ ਜਾਏਗਾ, ਕਈ ਕੁਛ ਸੁਣਦੇ ਹਾਂ। ਇਹ ਹੁਣ ਉਹ ਜਾਣੇ ਕੀ ਹੋਣਾ। ਇਸੇ ਤਰ੍ਹਾਂ ਜਦੋਂ ਦੁਆਪਰ ਜਾ ਰਿਹਾ ਸੀ ਅਤੇ ਕਲਯੁਗ ਆ ਰਿਹਾ ਸੀ ਅਤੇ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ, ਅਤੇ ਕਹਿੰਦੇ ਪੰਜ ਪਾਂਡਵਾਂ ਨੇ ਸੋਚਿਆ ਕੋਈ ਕੁਝ ਕਹਿੰਦਾ ਕਿਉਂ ਨਾ ਹੋਵੇ ਅਸੀਂ ਕ੍ਰਿਸ਼ਨ ਜੀ ਨੂੰ ਪੁੱਛੀਏ ਕਿ ਕਲਯੁਗ ਕਿਹੋ ਜਿਹਾ ਹੋਏਗਾ। ਕਹਿੰਦੇ ਪੰਜੇ ਪਾਂਡਵ ਕ੍ਰਿਸ਼ਨ ਜੀ ਕੋਲ ਚਲੇ ਗਏ ਅਤੇ ਪੁੱਛਦੇ ਨੇ ਜਾ ਕੇ ਜੀ ਇੱਕ ਪ੍ਰਸ਼ਨ ਹੈ, ਆਖਿਆ ਦੱਸੋ ਜੀ ਕਲਯੁਗ ਕਿਹੋ ਜਿਹਾ ਹੋਏਗਾ। ਕਹਿੰਦੇ ਕ੍ਰਿਸ਼ਨ ਜੀ ਕਹਿਣ ਲੱਗੇ ਇੱਕ ਕੰਮ ਕਰਿਓ, ਕੱਲ੍ਹ ਸਵੇਰੇ ਉੱਠ ਕੇ ਕੇਸਾਂ ਸਮੇਤ ਇਸ਼ਨਾਨ ਕਰਕੇ ਬੰਦਗੀ 'ਚ ਜੁੜ ਕੇ ਅਤੇ ਅਰਦਾਸ ਕਰਕੇ ਨਿਕਲਿਓ, ਵੰਦਨਾ ਕਰਕੇ ਨਿਕਲਿਓ ਕਿ ਅਸੀਂ ਵੇਖਣਾ ਚਾਹੁੰਦੇ ਹਾਂ ਕਲਯੁਗ ਕਿਹੋ ਜਿਹਾ ਹੋਏਗਾ। ਅਤੇ ਕਹਿੰਦੇ ਫਿਰ ਜਿੱਧਰ ਮੁੱਖ ਆਵੇ ਤੁਰ ਪੈਣਾ ਅਤੇ ਜੋ ਵੇਖੋਗੇ ਆ ਕੇ ਸਾਨੂੰ ਦੱਸਣਾ। ਗੌਰ ਕਰਿਓ ਜੀ ਜਦੋਂ ਪੰਜੇ ਪਾਂਡਵ, ਕਿਉਂਕਿ ਸਿੱਧਾ ਨਹੀਂ ਦੱਸਿਆ ਕਿਹੋ ਜਿਹਾ ਕਲਯੁਗ ਹੋਏਗਾ, ਪਰਮੇਸ਼ਰ ਕੋਲੋਂ ਵਿਧ ਬਣਵਾਈ ਹੈ। ਆਖ ਸਤਨਾਮ। ਸਵੇਰੇ ਉੱਠ ਕੇ ਜਦੋਂ ਇਸ਼ਨਾਨ ਕਰਕੇ ਬੰਦਗੀ ਜੁੜ ਕੇ ਅਰਦਾਸ ਕਰਕੇ ਘਰੋਂ ਨਿਕਲੇ, ਉਦੋਂ ਕਹਿੰਦੇ ਜਦੋਂ ਅਰਦਾਸ ਕਰਕੇ ਨਿਕਲੋਗੇ ਗੱਲ ਕੁਝ ਹੋਰ ਬਣੇਗੀ। ਹੁਣ ਇੱਥੇ ਸਮਾਂ ਨਹੀਂ ਇਸ ਚੀਜ਼ 'ਤੇ ਸਮਾਂ ਲਾਇਆ ਜਾਵੇ। ਦਾਸ ਸਿਰਫ ਇਹ ਸਾਖੀ ਨੂੰ ਅੱਗੇ ਤੋਰਦਾ ਕਿ ਜਦੋਂ ਬੇਨਤੀ ਕਰਕੇ ਨਿਕਲੇ ਤੇ ਹੁਣ ਰੱਬ ਕਲਾ ਵਰਤਾ ਰਿਹਾ। ਪੰਜੇ ਪਾਂਡਵ ਜਿੱਧਰ ਮੁੱਖ ਆਇਆ ਚਲੇ ਗਏ ਰੱਬ ਦੇ ਭਰੋਸੇ ਤੇ ਕਿ ਅੱਜ ਵੇਖਣਾ ਕਲ ਯੁੱਗ ਕਿਹੋ ਜਿਹਾ ਹੋਏਗਾ। ਸਾਧ ਸੰਗਤ, ਇੱਕ ਪਾਂਡਵ ਨੇ ਕੀ ਵੇਖਿਆ ਕਿ ਇੱਕ ਹੰਸ ਗੰਦਗੀ ਖਾ ਰਿਹਾ ਹੈ। ਹੋਰ ਕਹੇ ਸੰਗਤ, ਇੰਨੀ ਚੀਜ਼ ਤੋਂ ਜਾਣੋ ਹੋਇਓ ਕਿ ਹੰਸ ਕਦੀ ਗੰਦਗੀ ਨਹੀਂ ਖਾਂਦਾ, ਹੀਰੇ ਤੇ ਮੋਤੀ ਖਾਂਦਾ। ਪਰ ਉਹ ਕੀ ਵੇਖਦੇ? ਹੰਸ ਗੰਦਗੀ ਖਾ ਰਿਹਾ ਹੈ। ਕਹਿੰਦੇ ਦੂਜੇ ਪਾਂਡਵ ਨੇ ਕੀ ਵੇਖਿਆ? ਤਿੰਨ ਖੂਹ ਨੇ ਤੇ ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ। ਥੱਲੋਂ ਦੀ ਤਿੰਨੇ ਖੂਹਾਂ ਦਾ ਲੈਵਲ ਇੱਕੋ ਹੈ। ਕਹਿੰਦੇ ਵਿਚਕਾਰਲਾ ਖੂਹ ਸੁੱਕਾ ਪਿਆ ਤੇ ਇੱਕ ਖੂਹ ਤੀਜੇ ਨੂੰ ਪਾਣੀ ਦੇ ਰਿਹਾ। ਤੇ ਕਹਿੰਦੇ ਤੀਜੇ ਪਾਂਡਵ ਨੇ ਕੀ ਵੇਖਿਆ ਕਿ ਸਾਧ ਸੰਗਤ ਅੱਜ ਤੱਕ ਵੇਖਦੇ ਸਨ ਵੱਛਾ ਗਊ ਨੂੰ ਚੁੰਘਦਾ, ਪਰ ਕੀ ਵੇਖਿਆ? ਗਊ ਵੱਛੇ ਨੂੰ ਚੁੰਘ ਰਹੀ। ਤੇ ਚੌਥੇ ਪਾਂਡਵ ਨੇ ਕੀ ਵੇਖਿਆ? ਇੱਕ ਘੜਾ ਪਿਆ ਖਾਲੀ, ਉਸੇ ਸਹਿਜ ਦਾ ਘੜਾ ਪਾਣੀ ਦਾ ਭਰ ਕੇ ਉਹਦੇ ਚ ਪਾਇਆ, ਇੱਕ ਨਹੀਂ ਪਾਇਆ, ਦਸ ਪਾਏ ਨੇ, ਪਰ ਘੜਾ ਫਿਰ ਖਾਲੀ ਹੈ। ਉਹ ਕਹਿੰਦਾ ਹੈ ਬੜੀ ਰਾਨਗੀ ਹੈ। ਤੇ ਕਹਿੰਦੇ ਪੰਜਵੇਂ ਪਾਂਡਵ ਨੇ ਕੀ ਵੇਖਿਆ? ਇੱਕ ਵੱਡਾ ਸਾਰਾ ਪਹਾੜ ਰਿੜਦਾ ਆ ਰਿਹਾ ਜੀ, ਦਰਖਤ ਤੇ ਟਾਣ ਤੋੜਦਾ ਆ ਰਿਹਾ, ਪਰ ਕਹਿੰਦੇ ਇੱਕ ਨਿੱਕਾ ਜਿਹਾ ਤੀਲਾ ਆ ਗਿਆ, ਉਹਦੇ ਸਹਾਰੇ ਖਲੋ ਗਿਆ, ਉਹਨੂੰ ਨਹੀਂ ਤੋੜ ਸਕਿਆ। ਆਪ ਸਤਨਾਮ। ਇਹ ਪੰਜਾਂ ਪਾਂਡਵਾਂ ਨੇ ਇਹ ਚੀਜ਼ਾਂ ਵੇਖੀਆਂ, ਸ਼ਾਮਾਂ ਪੈ ਗਈਆਂ, ਵਾਪਸ ਆਏ ਤੇ ਕ੍ਰਿਸ਼ਨ ਜੀ ਨੂੰ ਆ ਕੇ ਬੇਨਤੀ ਕੀਤੀ ਜੀ ਹੋ ਆਇਆ। ਕ੍ਰਿਸ਼ਨ ਜੀ ਪੁੱਛਦੇ ਨੇ ਦੱਸੋ ਕੀ ਵੇਖਿਆ ਹੈ। ਤੇ ਕਹਿੰਦੇ ਪਹਿਲਾ ਪਾਂਡਵ ਕਹਿੰਦਾ ਜੀ ਬੜੀ ਹੈਰਾਨਗੀ ਦੀ ਗੱਲ ਵੇਖੀ ਹੈ। ਆਖਿਆ ਕੀ? ਕਹਿਣ ਲੱਗੇ ਇਹ ਵੇਖਿਆ ਕਿ ਹੰਸ ਗੰਦਗੀ ਖਾ ਰਿਹਾ ਸੀ। ਗੌਰ ਕਰਿਓ ਕੱਲ੍ਹ ਜੋ ਕਿਹੋ ਜਿਹਾ ਹੋਏਗਾ। ਔਰ ਜਿੰਨੇ ਤੁਸੀਂ ਬੈਠੇ ਹੋ ਗੁਰਸਿੱਖਾਂ ਨੂੰ ਛੱਡ ਕੇ ਗੱਲ ਕਰਿਓ, ਗੁਰਮੁਖਾਂ ਨੂੰ ਛੱਡ ਕੇ ਗੱਲ ਜੇ, ਕਿਉਂਕਿ ਜਿਹੜਾ ਗੁਰਸਿੱਖ ਹੈ ਉਹ ਕਲਯੁੱਗ ਦੇ ਪ੍ਰਭਾਵ ਤੋਂ ਪਰੇ ਹੈ। ਇੱਕ ਪਾਂਡਵ ਨੇ ਕਿਹਾ ਜੀ ਮੈਂ ਵੇਖਿਆ ਕਿ ਹੰਸ ਗੰਦਗੀ ਖਾ ਰਿਹਾ ਸੀ। ਪਾਂਡਵ ਕਹਿੰਦੇ ਹੰਸ ਦੀ ਖੁਰਾਕ ਹੀਰੇ ਤੇ ਮੋਤੀ ਹੈ, ਪਰ ਮੈਂ ਵੇਖਿਆ ਡੱਡੀਆਂ ਮੱਛੀਆਂ ਖਾ ਰਿਹਾ ਹੰਸ, ਗੰਦਗੀ ਖਾ ਰਿਹਾ। ਤੇ ਕ੍ਰਿਸ਼ਨ ਜੀ ਕਹਿੰਦੇ ਫਿਰ ਸਮਝਿਆ ਨੀ ਕਲਯੁੱਗ ਕਿਹੋ ਜਿਹਾ ਹੋਏਗਾ? ਇੱਕ ਵਾਰੀ ਆਖੋ ਸਤਨਾਮ। ਕਹਿੰਦਾ ਜੀ ਮੈਂ ਨੀ ਸਮਝਿਆ। ਕਹਿਣ ਲੱਗੇ ਹੰਸ ਦੀ ਖੁਰਾਕ ਹੈ ਹੀਰੇ ਮੋਤੀ, ਲੇਕਿਨ ਹੰਸ ਡੱਡੀਆਂ ਮੱਛੀਆਂ ਗੰਦਗੀ ਖਾ ਰਿਹਾ। ਕ੍ਰਿਸ਼ਨ ਜੀ ਕਹਿੰਦੇ ਕਲਯੁੱਗ ਦੇ ਵਿੱਚ ਪੰਡਤ ਦਾ ਕੰਮ ਹੈ ਉਪਦੇਸ਼ ਦੇਣਾ, ਸਵੱਛ ਭੋਜਨ ਖਾਣਾ, ਮੌਲਵੀ ਦਾ ਕੰਮ ਹੈ ਉਪਦੇਸ਼ ਦੇਣਾ, ਕਿਸੇ ਨੂੰ ਨਾਮ ਨਾਲ ਜੋੜਨਾ, ਨਮਾਜ਼ ਨਾਲ ਜੋੜਨਾ, ਸਾਦਾ ਸਵੱਛ ਸਹੀ ਭੋਜਨ ਖਾਣਾ। ਗਿਆਨੀ ਦਾ ਕੰਮ ਹੈ, ਪ੍ਰਚਾਰਕ ਦਾ ਕੰਮ ਹੈ ਆਪ ਨਾਮੀ ਬਣਨਾ, ਦੂਜੇ ਨੂੰ ਨਾਮ ਨਾਲ ਜੋੜਨਾ ਤੇ ਸਾਦਾ ਸਵੱਛ ਭੋਜਨ ਖਾਣਾ। ਪਰ ਕ੍ਰਿਸ਼ਨ ਜੀ ਕਹਿੰਦੇ ਬਹੁਤ ਸਾਰੇ ਪੰਡਤ ਸਾਰੇ ਨਹੀਂ ਸਮਝੇ, ਬਹੁਤ ਸਾਰੇ ਮੌਲਵੀ, ਬਹੁਤ ਸਾਰੇ ਗਿਆਨੀ ਇਹੋ ਜਿਹੇ ਹੋ ਜਾਣਗੇ ਕਿ ਉੱਤੋਂ ਨਜ਼ਰ ਆਏਗਾ ਚਿੱਟੇ ਚਿੱਟੇ ਕੱਪੜੇ ਪਾ ਕੇ ਪ੍ਰਚਾਰ ਕਰ ਰਹੇ ਨੇ, ਪਰ ਅੰਦਰ ਲੁੱਕ ਲੁੱਕ ਕੇ ਮੀਟ ਤੇ ਸ਼ਰਾਬ ਵਰਤਿਆ ਕਰਨਗੇ। ਹੱਕ ਸਤਨਾਮ। ਡਿਊਟੀ ਇਹਨਾਂ ਦੀ ਹੰਸ ਵਰਗੀ ਹੋਏਗੀ, ਲੇਕਿਨ ਅੰਦਰ ਖਾਤੇ ਮਾਸ ਵੀ ਖਾਣਗੇ, ਸ਼ਰਾਬ ਵੀ ਪੀਣਗੇ। ਕਲਯੁੱਗ ਵਿੱਚ ਬਹੁਤੇ ਇਹੋ ਜਿਹੇ ਹੰਸ ਉੱਤੋਂ ਹੰਸ ਵਰਗੇ ਨਜ਼ਰ ਆਉਣਗੇ, ਅੰਦਰ ਗੰਦਗੀ ਖਾਣਗੇ। ਆਪ ਸਤਨਾਮ। ਕੱਲੂ ਆਇਓ ਰੇ ਅਰਦਾਸ ਕਰਿਓ। ਇਹ ਸੱਚ ਜੇ ਮੇਰਾ ਇੱਕ ਮਿੱਤਰ ਸੀ ਸਹਿਜਧਾਰੀ, ਉਹ ਹਿੰਦੂ ਸਹਿਜਧਾਰੀ ਨਹੀਂ ਹਿੰਦੂ ਸੀ ਮਿੱਤਰ ਸੀ ਤੇ ਮੈਨੂੰ ਉਹਨੇ ਆਪਣੇ ਸ਼ਾਦੀ ਤੇ ਸੱਦਿਆ। ਤੇ ਦਾਸ ਨੇ ਉੱਥੇ ਪ੍ਰਤੱਖ ਅੱਖਾਂ ਨਾਲ ਵੇਖਿਆ ਜੋ ਵੀ ਉਹਨਾਂ 'ਚ ਰਿਵਾਜ਼ ਹੈ ਅਗਨੀ ਦੇ ਆਲੇ ਦੁਆਲੇ ਲਾਵਾਂ ਪਹਿਲੀ ਵਾਰੀ ਗਿਆ ਔਰ ਪ੍ਰਤੱਖ ਵੇਖਿਆ ਕਿਉਂਕਿ ਹਰ ਚੀਜ਼ ਦਾ ਵੀ ਨਾਸ਼ ਨਹੀਂ ਹੋਇਆ ਸੱਚੇ ਪੰਡਿਤ ਵੀ ਨੇ ਆਸਾ ਰਾਮ ਜੀ ਬਾਪੂ ਮੁਰਾਰੀ ਜੀ ਲੱਖਾਂ ਨੂੰ ਜੋੜ ਰਹੇ ਨੇ ਹੈ ਕਮਾਈ ਮਗਰ ਤਾਂ ਹੀ ਜੋ ਉੱਥੇ ਵੇਖਿਆ ਦੂਜਾ ਰੂਪ ਉਹ ਲਾਵਾਂ ਕਰਾ ਰਿਹਾ ਪੰਡਿਤ ਅਤੇ ਦੋ ਤਿੰਨ ਵਾਰੀ ਉਹ ਲਾਵਾਂ ਕਰਾਉਂਦੇ ਆ ਸਾਧ ਸੰਗਤ ਸਿਰ ਸੁੱਟਿਆ ਹੋਇਆ ਅਤੇ ਮੈਂ ਉਹਨੂੰ ਪੁੱਛਿਆ ਆਪਣੇ ਮਿੱਤਰ ਨੂੰ ਵੀ ਵਿੱਚੋਂ ਭੁੱਲ ਵੀ ਜਾਂਦਾ ਡਿੱਗਦਾ ਵੀ ਪਿਆ ਅਤੇ ਪ੍ਰਤੱਖ ਗੱਲ ਜੇ ਜਦੋਂ ਦਾਸ ਉਹਦੇ ਕੋਲ ਗਿਆ ਉਸ ਪੰਡਿਤ ਦੇ ਜਿਹੜਾ ਲਾਵਾਂ ਕਰਾ ਰਿਹਾ ਅਤੇ ਉਸ ਵੇਲੇ ਉਹਦੇ ਮੁੱਖ 'ਚੋਂ ਸ਼ਰਾਬ ਪੀਣ ਦੀ ਬੋ ਆ ਰਹੀ ਸੀ ਅੱਜ ਸਤਨਾਮ ਹੁਣ ਨਾ ਕੀ ਹੈ ਪੰਡਿਤ ਮੇਨ ਮਤਲਬ ਹੰਸ ਲੇਕਿਨ ਗੰਦਗੀ ਵੀ ਖਾ ਰਿਹਾ ਆਪ ਸਤਨਾਮ ਔਰ ਯਾਦ ਰੱਖਿਓ ਗੰਦਗੀ ਮੀਟ ਤੇ ਸ਼ਰਾਬ ਨਹੀਂ ਮੇਰੀ ਮੈਂ ਇਲਾਕੇ ਦਾ ਨਾਂ ਨਹੀਂ ਲੈਂਦਾ ਗੋਲ ਪੱਗ ਬੰਨਦੇ ਨੇ ਚੋਲਾ ਪਾਉਂਦੇ ਨੇ ਲੋਕ ਉਹਨਾਂ ਨੂੰ ਸੰਤ ਸਮਝਦੇ ਨੇ ਇੱਥੇ ਅੰਮ੍ਰਿਤਸਰ 'ਚ ਅਤੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਦੋ ਲੜਕੀਆਂ ਉਹਨਾਂ ਦੀਆਂ ਲੱਤਾਂ ਘੁੱਟ ਗਈਆਂ ਮੇਰੇ ਕੋਲ ਰਿਹਾ ਨਹੀਂ ਗਿਆ ਮੈਂ ਕਿਹਾ ਜੀ ਕਿਉਂਕਿ ਅਸੀਂ ਸੰਗਤ ਕੀਤੀ ਬਾਬੇ ਆਨੰਦ ਸਿੰਘ ਦੇ ਘਰ ਦੀ ਅਤੇ ਬਾਬਾ ਆਨੰਦ ਸਿੰਘ ਜੀ ਦੇ ਕਹਿੰਦੇ ਸੀ ਲੜਕੀ ਤੋਂ ਦੂਰ ਰਹਿਣਾ ਕਿ ਪਰਾਈ ਔਰਤ ਦਾ ਫੁਰਨਾ ਵੀ ਨਾ ਬਣੇ ਬਾਬਾ ਜੀ ਨੇ ਬਹੁਤ ਮੇਰੇ ਕੋਲ ਰਿਹਾ ਨਾ ਗਿਆ ਜਦੋਂ ਦੋ ਲੜਕੀਆਂ ਉਹਨਾਂ ਦੀਆਂ ਲੱਤਾਂ ਘੁੱਟ ਰਹੀਆਂ ਅਤੇ ਮੈਂ ਕਿਹਾ ਜੀ ਇਹ ਠੀਕ ਨਹੀਂ ਮੈਨੂੰ ਉਹ ਕਹਿੰਦੇ ਸਭ ਬ੍ਰਹਮ ਹੈ ਸਭ ਬ੍ਰਹਮ ਹੈ ਇਨਮੇ ਵੀ ਬ੍ਰਹਮ ਹੈ ਆਖ ਸਤਨਾਮ ਕਹਿਣ ਲੱਗੇ ਇਨਮੇ ਵੀ ਬ੍ਰਹਮ ਹੈ ਮੈਨੂੰ ਉੱਥੇ ਬਾਬੇ ਆਨੰਦ ਸਿੰਘ ਦੇ ਬਚਨ ਯਾਦ ਆ ਗਏ ਮੈਂ ਕਿਹਾ ਬਾਬਾ ਜੀ ਦਾ ਬਚਨ ਹੈ ਕਿ ਘਿਓ ਜਦੋਂ ਅੱਗ ਦੇ ਕੋਲ ਜਾਵੇ ਤਾਂ ਕਹਿੰਦੇ ਘਿਓ ਦੀ ਜ਼ਰੂਰਤ ਨਹੀਂ ਕਿ ਉਹ ਕਵੇ ਮੈਂ ਪਿੰਗਲਣਾ ਨਹੀਂ ਘਿਓ ਅੱਗ ਕੋਲ ਜਾਏਗਾ ਪਿੰਗਲੇਗਾ ਹੀ ਪਿੰਗਲੇਗਾ ਉਹ ਕਵੇ ਮੈਂ ਪਿੰਗਲਣਾ ਨਹੀਂ ਬਚ ਸਕਦਾ ਇੱਕ ਵਾਰੀ ਆਖੋ ਸਤਨਾਮ ਸਾਧ ਸੰਗਤ ਇਸ਼ਾਰਾ ਸਮਝੋ ਇੱਕ ਫਕੀਰੀ ਭੇਖ ਦੀ ਇੱਕ ਫਕੀਰੀ ਲੇਖ ਦੀ ਇਹ ਫਕੀਰੀਆਂ ਜੇ ਇੱਕ ਸਿਰ ਭੇਖ ਹੈ ਇੱਕ ਫਕੀਰੀ ਭੇਖ ਦੀ ਇੱਕ ਫਕੀਰੀ ਲੇਖ ਦੀ ਇੱਕ ਪਿੱਛੇ ਮੁੜ ਵੇਖਦੀ ਆਖ ਸਤਨਾਮ ਇੱਕ ਗਧੇ ਵਾਂਗੂ ਲੇਟਦੀ ਪਿੱਛੇ ਮੁੜ ਹੁੰਦਾ ਵੀ ਫਕੀਰੀ ਵੀ ਧਾਰਨ ਕਰ ਲਈ ਉਹ ਜੋ ਕੁਝ ਭੈੜੀਆਂ ਆਦਤਾਂ ਉਹ ਵੀ ਨਾ ਨਿਕਲੀਆਂ ਪਿੱਛੇ ਮੁੜ ਵੇਖਦੀ ਅਤੇ ਗਧੇ ਵਾਂਗੂ ਲੇਟਦੀ ਹੈ ਕਿ ਫਕੀਰੀ ਵੀ ਧਾਰਨ ਕੀਤੀ ਅਤੇ ਤਾਂ ਵੀ ਖਾਣ ਦੀ ਆਦਤ ਲੋਭ ਦੀ ਆਦਤ ਮੰਗਣ ਦੀ ਆਦਤ ਨਹੀਂ ਗਈ ਅੱਖ ਸਤਨਾਮ ਫਕੀਰੀ ਤੇ ਉਹ ਹੈ ਫੱਫਾ ਫਾਕਾ ਕੱਕਾ ਕਿਨਾਰਾ ਰਾਰਾ ਰਹਿਮ ਸਿਰਫ ਇਸ਼ਾਰਾ ਸਮਝੇ ਉਹ ਸਾਧ ਸੰਗਤ ਮੈਂ ਉਹਨਾਂ ਨੂੰ ਕਿਹਾ ਜੀ ਇਹ ਠੀਕ ਨਹੀਂ ਕਹਿੰਦੇ ਸਭ ਬ੍ਰਹਮ ਹੈ ਸਭ ਬ੍ਰਹਮ ਹੈ ਮੈਂ ਕਿਹਾ ਜੀ ਸਹੀ ਤੇ ਬਾਬਾ ਜੀ ਦੀ ਪੜ੍ਹਾਈ ਕੀਤੀ ਹੈ ਅਤੇ ਮਹਾਂਪੁਰਸ਼ਾਂ ਦੀ ਅਸੀਂ ਪੜ੍ਹਾਈ ਕੀਤੀ ਉਹ ਕਹਿੰਦੇ ਘਿਓ ਅੱਗ ਕੋਲ ਜਾਵੇ ਅਤੇ ਕਵੇ ਮੈਂ ਪਿੰਗਲਣਾ ਨਹੀਂ ਇਹ ਨਹੀਂ ਹੋ ਸਕਦਾ ਤਾਂ ਸਿਰਫ ਇਸ਼ਾਰਾ ਦੇ ਰਿਹਾ ਪਹਿਰਾਵਾ ਸੰਤਾਂ ਦਾ ਲੇਕਿਨ ਲੜਕੀਆਂ ਕੋਲੋਂ ਲੱਤਾਂ ਘਟਾਈਆਂ ਜਾ ਰਹੀਆਂ ਨੇ ਸਮਝ ਲੈਣਾ ਹੰਸ ਗੰਦਗੀ ਖਾ ਰਿਹਾ ਆਪ ਸਤਨਾਮ ਐਸਾ ਹੈ ਤਾਂ ਹੀ ਗੁਰਬਾਣੀ 'ਚ ਲਿਖਿਆ ਸੰਤ ਦੀ ਪਹਿਚਾਣ ਕਰੀ ਜਿੰਨਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਤੋ ਸਾਧ ਸੰਗਤ ਐਵੇਂ ਨਾ ਹਰਕ ਦੇ ਪਿੱਛੇ ਲੱਗ ਜਾਇਆ ਕਰੋ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਨ ਵੇਚੋ ਅਤੇ ਸੰਗਤ ਕਰੋ ਜਿਹੜੇ ਆਪਣੇ ਨਾਲ ਨਹੀਂ ਸਿਰਫ ਗੁਰੂ ਨਾਲ ਜੋੜਨ ਆਖੋ ਸਤਨਾਮ ਕ੍ਰਿਸ਼ਨ ਜੀ ਦੂਜੇ ਪਾਂਡਵ ਨੂੰ ਪੁੱਛਦੇ ਨੇ ਭਾਈ ਤੈਂ ਕੀ ਦੇਖਿਆ ਕਹਿਣ ਲੱਗਾ ਜੀ ਮੈਂ ਵੇਖਿਆ ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ ਨਾਲ ਦੇ ਨੂੰ ਨਹੀਂ ਦੇ ਰਿਹਾ ਤੇ ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਇਹੋ ਜਿਹੇ ਲੋਕਾਂ ਦੀ ਗਿਣਤੀ ਵੀ ਬਹੁਤ ਹੋਏਗੀ। ਗੌਰ ਕਰਿਓ, ਇੱਕ ਖੂਹ ਤੀਜੇ ਨੂੰ ਪਾਣੀ ਫੇਰਿਆ, ਹੁਣ ਇੱਕ ਖੂਹ ਪੁੱਟਿਆ ਨਾ, ਥੱਲੋਂ ਪਾਣੀ ਨਿਕਲ ਆਇਆ, ਉਸ ਲੈਵਲ ਦਾ ਦੂਜਾ ਪੁੱਟਿਆ ਉਹ ਸੁੱਕਾ ਪਿਆ, ਤੇ ਤੀਜਾ ਪੁੱਟਿਆ ਉਹਨੂੰ ਪਾਣੀ ਆ ਰਿਹਾ ਥੱਲੋਂ। ਇੱਕ ਖੂਹ ਤੀਜੇ ਨੂੰ ਪਾਣੀ ਦੇ ਰਿਹਾ, ਨਾਲ ਦਾ ਸੁੱਕਾ। ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਬਹੁ ਗਿਣਤੀ ਇਹੋ ਜਿਹੀਆਂ ਦੀ ਹੋ ਜਾਏਗੀ ਕਿ ਭਰਾ ਭਰਾ ਨਾਲ ਨਹੀਂ ਵਰਤੇਗਾ। ਸਾਰੀ ਸੰਗਤ ਨੂੰ ਬੇਨਤੀ, ਜੇ ਮੈਂ ਗੁਰਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਜਿੱਥੇ ਗੁਰਸਿੱਖਾਂ ਦੀ ਗੱਲ ਏ ਉੱਥੇ ਪੜ੍ਹਾਈ ਹੋ ਰਹੀ, ਉੱਥੇ ਤੇ ਭਰਾ ਪਿੱਛੇ ਜਾਨ ਦੇਣ ਨੂੰ ਹਾਜ਼ਰ ਏ। ਜਿੱਥੇ ਨਹੀਂ ਗੁਰਸਿੱਖੀ, ਨਹੀਂ ਗੁਰਮੁਖਤਾ, ਬਹੁ ਗਿਣਤੀ ਉਹਨਾਂ ਲੋਕਾਂ ਦੀ ਹੋ ਜਾਏਗੀ ਕਿ ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ। ਇੱਕ ਵਾਰੀ ਆਖੋ ਸਤਨਾਮ। ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ, ਬਹੁ ਗਿਣਤੀ ਇਹਨਾਂ ਦੀ ਹੋ ਜਾਏਗੀ। ਕਦੀ ਨੋਟ ਕਰੇ, ਕ੍ਰਿਸ਼ਨ ਜੀ ਕਹਿੰਦੇ ਐਸਾ ਸਮਾਂ ਕਲਯੁਗ ਵਿੱਚ ਹੋਏਗਾ ਕਿ ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ। ਔਰ ਅੱਜ ਇਹੋ ਜਿਹੇ ਸੀਨ ਆਪ ਜੀ ਅਨੇਕਾਂ ਵੇਖ ਸਕਦੇ ਹੋ। ਭਰਾ ਭਰਾ ਨੂੰ ਵਧਦਾ ਵੇਖ ਕੇ ਰਾਜੀ ਨਹੀਂ, ਮਿੱਤਰ ਨਾਲ ਜਾ ਕੇ ਵਰਤਦਾ। ਲੇਕਿਨ ਜਿੱਥੇ ਗੁਰਮੁਖਤਾ, ਜਿੱਥੇ ਗੁਰਸਿੱਖੀ, ਉੱਥੇ ਇਹ ਗੱਲ ਨਹੀਂ। ਇੱਕ ਛੋਟੀ ਜਿਹੀ ਗਾਥਾ ਹੈ। ਇੱਕ ਬੰਦੇ ਨੂੰ ਕਿਸੇ ਦੇਵਤੇ ਦੇ ਦਰਸ਼ਨ ਹੋਏ। ਇਹ ਯੁੱਗ ਹੈ, ਰਾਗੀ ਰਾਗੀ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਵੱਧ ਗਿਆ? ਕੋਈ ਸੰਤ ਸੰਤ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਵੱਧ ਗਿਆ? ਸਾਰੇ ਨਹੀਂ, ਜਿੱਥੇ ਗੁਰਮੁਖਤਾ ਉੱਥੇ ਨਹੀਂ ਇਹ ਗੱਲ। ਕੋਈ ਦੁਕਾਨਦਾਰ ਦੁਕਾਨਦਾਰ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਨਿਕਲ ਗਿਆ? ਗੁਆਂਢੀ ਗੁਆਂਢੀ ਨੂੰ ਵੇਖ ਕੇ ਰਾਜੀ ਨਹੀਂ, ਇਹ ਕਿਉਂ ਅੱਗੇ ਨਿਕਲ ਗਿਆ? ਲੇਕਿਨ ਜਿਹੜੇ ਸੰਗਤ ਕਰਨ ਵਾਲੇ ਨੇ ਉਹਨਾਂ ਦੇ ਇੱਕ ਇੱਕ ਰੋਮ ਚ ਵੜਿਆ ਹੁੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਪਲਾ। ਇੱਕ ਛੋਟੀ ਜਿਹੀ ਗੱਲ ਹੈ ਕਿ ਇੱਕ ਪ੍ਰਾਣੀ ਨੂੰ ਦੇਵਤੇ ਦੇ ਦਰਸ਼ਨ ਹੋਏ। ਕਹਿੰਦੇ ਦੇਵਤੇ ਨੇ ਜਦੋਂ ਦਰਸ਼ਨ ਦਿੱਤੇ ਤੇ ਉਹਨੇ ਦੇਵਤੇ ਨੇ ਕਿਹਾ ਕਿ ਰੱਬ ਨੇ ਮੈਨੂੰ ਵੀ ਸ਼ਕਤੀਆਂ ਦਿੱਤੀਆਂ ਤੇ ਭਾਈ ਮੈਂ ਤੇਰੇ ਤੇ ਪ੍ਰਸੰਨ ਹਾਂ, ਜੋ ਮਰਜ਼ੀ ਮੰਗ ਲੈ ਮੇਰੇ ਕੋਲ। ਗੌਰ ਕਰੇ, ਕਹਿੰਦੇ ਜਦੋਂ ਮੰਗਣ ਲੱਗਾ ਤੇ ਦੇਵਤੇ ਨੇ ਕਿਹਾ ਭਾਈ ਇੱਕ ਸ਼ਰਤ ਹੈ, ਮੇਰੀ ਇੱਕ ਸ਼ਰਤ ਹੈ, ਨਾਲ ਉਹ ਸੁਣ ਲੈ। ਉਹ ਪ੍ਰਾਣੀ ਕਹਿੰਦਾ ਜੀ ਕੀ ਸ਼ਰਤ ਹੈ? ਕਹਿਣ ਲੱਗਾ ਤੇਰੇ ਤੇ ਮੈਂ ਪ੍ਰਸੰਨ ਹਾਂ, ਜੋ ਮਰਜ਼ੀ ਮੰਗ ਲੈ, ਲੇਕਿਨ ਇੱਕ ਸ਼ਰਤ ਹੈ ਕਿ ਤੂੰ ਜੋ ਵੀ ਮੰਗੇਗਾ ਤੇਰੇ ਭਰਾ ਨੂੰ ਦੂਣਾ ਉਸ ਤੋਂ ਵੱਧ ਮਿਲਣਾ ਹੀ ਮਿਲਣਾ ਹੈ। ਹੱਥ ਸਤਨਾਮ। ਹੋਰ ਕਰਿਓ, ਦੁਨੀਆਂ ਦਾ ਹਾਲ ਜਿੱਥੇ ਨਹੀਂ ਗੁਰਸਿੱਖੀ, ਉਹ ਦੇਵਤਾ ਕਹਿੰਦਾ ਕਿ ਤੇਰੇ ਤੇ ਪ੍ਰਸੰਨ ਆ, ਜੋ ਮਰਜ਼ੀ ਮੰਗ ਲੈ, ਪਰ ਇੱਕ ਸ਼ਰਤ ਹੈ ਕਿ ਤੂੰ ਜੋ ਮੰਗੇਗਾ ਤੇਰੇ ਭਰਾ ਨੂੰ ਦੂਣਾ ਮਿਲਣਾ ਹੀ। ਕਹਿੰਦੇ ਗੁਆਂਢ ਜੀ ਭਰਾ ਰਹਿੰਦਾ ਸੀ, ਕਹਿੰਦੇ ਜਿਹੜਾ ਪ੍ਰਾਣੀ ਨੂੰ ਦੇਵਤੇ ਦੇ ਦਰਸ਼ਨ ਹੋਏ ਉਹ ਹੱਥ ਜੋੜ ਕੇ ਕਹਿੰਦਾ ਹੇ ਦੇਵਤਾ, ਵੀ ਜੇ ਮੈਂ ਤੈਨੂੰ ਕਹਾਂਗਾ ਕਿ ਮੇਰੇ ਘਰ ਦੋ ਪੁੱਤਰ ਹੋਣ ਤਾਂ ਇਹਦਾ ਮਤਲਬ ਮੇਰੇ ਭਰਾ ਘਰ ਚਾਰ ਪੁੱਤਰ ਹੋਣਗੇ? ਉਹ ਕਹਿੰਦਾ ਹਾਂ, ਇੰਜ ਹੀ ਹੋਏਗਾ। ਕਹਿੰਦਾ ਹੇ ਦੇਵਤਾ, ਵੀ ਜੇ ਮੈਂ ਤੈਨੂੰ ਕਹਾਂਗਾ ਕਿ ਮੈਨੂੰ ਇੱਕ ਸੋਹਣੀ ਜਿਹੀ ਕੋਠੀ ਮਿਲ ਜਾਏ ਤਾਂ ਮਤਲਬ ਮੇਰੇ ਭਰਾ ਨੂੰ ਦੋ ਕੋਠੀਆਂ ਮਿਲਣਗੀਆਂ? ਕਹਿੰਦਾ ਹਾਂ, ਇੰਜ ਹੀ ਹੋਏਗਾ। ਉਹ ਕਹਿਣ ਲੱਗਾ ਹੇ ਦੇਵਤਾ, ਕਿ ਮੈਂ ਜੇ ਤੈਨੂੰ ਕਹਾਂ ਕਿ ਮੇਰਾ ਘਰ ਪਦਾਰਥਾਂ ਨਾਲ ਭਰ ਜੇ ਤੇ ਇਹਦਾ ਮਤਲਬ ਮੇਰੇ ਘਰ ਦੇ ਭਰਾ ਦੇ ਘਰ ਦੇ ਦੋ ਘਰ ਪਦਾਰਥਾਂ ਨਾਲ ਭਰਨਗੇ? ਉਹ ਦੇਵਤਾ ਕਹਿਣ ਲੱਗਾ ਹਾਂ, ਇਹ ਮੇਰੀ ਸ਼ਰਤ ਹੈ ਕਿ ਤੇਰੇ ਤੇ ਪ੍ਰਸੰਨ ਆ, ਤੂੰ ਜੋ ਮੰਗੇਗਾ ਮਿਲੇਗਾ, ਪਰ ਨਾਲ ਇੱਕ ਸ਼ਰਤ ਹੈ ਕਿ ਤੇਰੇ ਭਰਾ ਨੂੰ ਤੇਰੇ ਤੋਂ ਦੋਣਾ ਮਿਲੇਗਾ। ਆਪ ਸਤਨਾਮ। ਉਹ ਪ੍ਰਾਣੀ ਕਹਿਣ ਲੱਗਾ ਹੇ ਦੇਵਤਾ, ਪਹਿਲੇ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੂੰ ਮੇਰੇ ਤੇ ਪ੍ਰਸੰਨ ਹੈ ਤੇ ਮੈਨੂੰ ਤੇ ਲਾਟਰੀ ਨਿਕਲਾਈ, ਜੋ ਮੰਗਾਂ ਮਿਲੇਗਾ, ਪਰ ਕਹਿਣ ਲੱਗਾ ਇਹ ਬੜਾ ਵੱਡਾ ਦੁੱਖ ਹੈ ਕਿ ਜਿਹੜਾ ਤੂੰ ਨਾਲ ਇਹ ਕਹਿਤਾ ਕਿ ਮੇਰੇ ਭਰਾ ਨੂੰ ਦੋਣਾ ਮਿਲੇਗਾ। ਆਪ ਸਤਨਾਮ। ਬਹੁ ਗਿਣਤੀ ਨੋਟ ਕਰ ਲਿਓ ਇਹਨਾਂ ਦੀ ਜੇ। ਲੇਕਿਨ ਜਿੱਥੇ ਗੁਰਸਿੱਖੀ ਏ ਉੱਥੇ ਭਰਾ ਨੂੰ ਵੱਧਦਾ ਵੇਖ ਕੇ ਪ੍ਰਸੰਨ ਹੈ। ਕਹਿੰਦੇ ਉਹ ਪ੍ਰਾਣੀ ਨੇ ਬੇਨਤੀ ਕੀਤੀ ਦੇਵਤੇ ਨੂੰ ਕਿ ਹੇ ਦੇਵਤਾ, ਜੇ ਮੈਂ ਦੋ ਪੁੱਤਰ ਮੰਗਣਾ ਭਰਾ ਘਰ ਚਾਰ ਹੋਣਗੇ? ਕਹਿੰਦਾ ਹਾਂ। ਮੈਂ ਜੇ ਇੱਕ ਕੋਠੀ ਮੰਗਦਾ ਉਹਨੂੰ ਦੋ ਮਿਲਣਗੀਆਂ? ਹਾਂ। ਮੈਂ ਜੋ ਮੰਗਾਂਗਾ ਉਹਨੂੰ ਦੂਣਾ ਮਿਲੇਗਾ? ਹਾਂ। ਕਹਿੰਦੇ ਉਹ ਪ੍ਰਾਣੀ ਭਰਾ ਨੂੰ ਮਤਲਬ ਵੇਖ ਕੇ ਖੁਸ਼ ਨਹੀਂ ਸੀ ਤੇ ਕੀ ਕਹਿੰਦਾ ਹੇ ਦੇਵਤਾ ਜੇ ਮੈਂ ਤੈਨੂੰ ਕਹਾਂਗਾ ਮੇਰੀ ਇੱਕ ਅੱਖ ਚਲੀ ਜਾਏ ਤੇ ਮੇਰੇ ਭਰਾ ਦੀਆਂ ਦੋਵੇਂ ਜਾਣਗੀਆਂ ਆਪਾਂ ਸਤਨਾਮ। ਉਹ ਕਹਿਣ ਲੱਗਾ ਦੇਵਤਾ ਹਾਂ, ਕਹਿਣ ਲੱਗਾ ਫਿਰ ਇੰਜ ਕਰ, ਚਾਹੀਦਾ ਮੈਨੂੰ ਕੁਝ ਨਹੀਂ, ਕਹੋ ਮੇਰੇ ਭਰਾ ਨੂੰ ਦੂਣਾ ਨਾ ਮਿਲ ਜੇ, ਤੂੰ ਮੇਰੀ ਇੱਕ ਅੱਖ ਕੱਢ ਲੈ ਤਾਂ ਕਿ ਮੇਰਾ ਭਰਾ ਨਾ ਹੋ ਜਾਵੇ। ਆਪਾਂ ਸਤਨਾਮ। ਇੱਕ ਗਾਥਾ ਲੇਕਿਨ ਸੇਧ ਦੇਣ ਦੇ ਲਈ ਕਿ ਕ੍ਰਿਸ਼ਨ ਜੀ ਕਹਿੰਦੇ ਕਲਯੁਗ ਵਿੱਚ ਇਹਨਾਂ ਦੀ ਗਿਣਤੀ ਹੋ ਜਾਏਗੀ। ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ, ਨਾਲ ਦੇ ਨੂੰ ਨਹੀਂ ਦੇ ਰਿਹਾ, ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਜਾ ਕੇ ਵਰਤੇਗਾ। ਜਿੱਥੇ ਨਹੀਂ ਗੁਰਮੁਖਤਾ ਨਹੀਂ ਗੁਰਸਿੱਖੀ ਉੱਥੇ ਬਹੁਤੀ ਗਿਣਤੀ ਇਹਨਾਂ ਦੀ ਹੋ ਜਾਏਗੀ। ਇਹ ਦੋ ਪਾਂਡਵਾਂ ਦੀ ਗੱਲ ਆਪ ਜੀ ਨੇ ਸੁਣੀ ਹੈ, ਆਓ ਨਾਲ ਨਾਲ ਸ਼ਬਦ ਦਾ ਰਸ ਲਓ। ਬਾਕੀ ਤਿੰਨਾਂ ਦੇ ਸਵਾਲਾਂ ਦਾ ਵੀ ਜਵਾਬ ਕ੍ਰਿਸ਼ਨ ਜੀ ਦੇ ਰਹੇ ਨੇ ਨਾਲ ਨਾਲ। ਕੀ ਉਪਦੇਸ਼ ਹੈ ਬਾਣੀ ਜੇ ਕਲ ਯੁਗ ਵਿੱਚ ਕੀ ਕਰੋ ਭਾਈ। ਕੱਲੂ ਆਏ ਓ ਦੇ ਨਾਮ ਵਾ, ਕਲਯੁਗ ਕਿਹੋ ਜਿਹਾ ਹੋਏਗਾ ਤੇ ਕ੍ਰਿਸ਼ਨ ਜੀ ਦੱਸ ਰਹੇ ਨੇ। ਜਿਹਨੇ ਦੇਖਿਆ ਸੀ ਹੰਸ ਗੰਦਗੀ ਖਾ ਰਿਹਾ ਉਹਨੂੰ ਦੱਸਿਆ, ਸਮੇਂ ਦੇ ਪ੍ਰਚਾਰਕ ਲੁਕ ਲੁਕ ਕੇ ਮੀਟ ਸ਼ਰਾਬ ਵਰਤਣਗੇ, ਹੰਸ ਗੰਦਗੀ ਖਾਏਗਾ। ਦੂਜੇ ਪਾਂਡਵ ਨੇ ਕਿਹਾ ਇੱਕ ਖੂਹ ਤੀਜੇ ਨੂੰ ਪਾਣੀ ਦੇ ਰਿਹਾ, ਨਾਲ ਦਾ ਸੁੱਕਾ। ਕ੍ਰਿਸ਼ਨ ਜੀ ਕਹਿੰਦੇ ਬਹੁ ਗਿਣਤੀ ਉਹਨਾਂ ਦੀ ਹੋ ਜਾਏਗੀ, ਭਰਾ ਭਰਾ ਨਾਲ ਨਹੀਂ ਵਰਤੇਗਾ, ਤੀਜੇ ਨਾਲ ਵਰਤੇਗਾ। ਲੇਕਿਨ ਯਾਦ ਰੱਖਿਓ ਦਾਸ ਜ਼ਿਕਰ ਕਰ ਰਿਹਾ, ਜੇ ਅਸੀਂ ਸੰਗਤ ਕਰਨ ਵਾਲੇ ਹਾਂ ਸਾਡੀ ਗਿਣਤੀ ਗੁਰਸਿੱਖਾਂ ਵਿੱਚ ਹੋਵੇ। ਸਾਡੀ ਗਿਣਤੀ ਪਤਾ ਕਿਹਨਾਂ 'ਚ ਹੋਵੇ? ਫਰੀਦਾ ਬੁਰੇ ਦਾ ਕਲਾਕਾਰ। ਪਰਸੋਂ 'ਚ ਉਹ ਦਾਸ ਇੱਕ ਸਾਖੀ ਪੜ੍ਹ ਰਿਹਾ ਸੀ, ਇਹ ਵੀ ਭਰਾ ਜੇ ਹੁਣ ਦੂਜੀ ਸਾਖੀ ਸੁਣਿਆ ਉਲਟ, ਅੱਗੇ ਤਾਂ ਸੁਣੀ ਹੈ ਨਾ ਵੀ ਉਹ ਕਹਿੰਦਾ ਮੇਰੀ ਇੱਕ ਅੱਖ ਚੱਲ ਜੇ ਤਾਂ ਕਿ ਭਰਾ ਦੀਆਂ ਦੋ ਚੱਲ ਜਾਣ, ਉਹ ਚੀਜ਼ ਨਹੀਂ ਮੈਂ ਮੰਗਣੀ ਕੋਈ ਭਰਾ ਦੇ ਕਰ ਦੇਣੀ ਨਾ ਹਜੇ। ਇਹਦੇ ਉਲਟ ਇੱਕ ਸਾਖੀ ਵੇਖਿਓ ਗੁਰਸਿੱਖ ਦੀ, ਲਾਹੌਰ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਦਾ ਇੱਕ ਸਿੱਖ ਜਿਹਦਾ ਕੱਪੜੇ ਦਾ ਕੰਮ ਹੈ, ਤੇ ਕਹਿੰਦੇ ਇੱਕ ਇਹਦਾ ਭਰਾ ਉਹਦਾ ਵੀ ਕੱਪੜੇ ਦਾ ਕੰਮ ਹੈ, ਪਰ ਇੱਕ ਦਾ ਕੰਮ ਬਹੁਤ ਵਧੀਆ ਤੇ ਇੱਕ ਦੇ ਬਹੁਤ ਗਰੀਬੀ ਹੈ। ਇਹ ਵੀ ਭਰਾ ਜੇ ਵੇਖਿਓ ਜਿੱਥੇ ਗੁਰਸਿੱਖੀ ਹੈ, ਤੇ ਕਹਿੰਦੇ ਜਿਹੜਾ ਭਰਾ ਬਹੁਤ ਗਰੀਬ ਸੀ ਨਾ ਉਹਦੀ ਕੁੜੀ ਦਾ ਵਿਆਹ ਆ ਗਿਆ, ਲੜਕੀ ਜਵਾਨ ਹੋ ਗਈ, ਲਾਹੌਰ 'ਚ ਸਿੱਖ ਹੋਏ ਨੇ ਬਾਬਾ ਜੀ ਦੇ, ਤੋਂ ਲੜਕੀ ਜਵਾਨ ਹੋ ਗਈ ਤੇ ਕੁੜੀ ਦਾ ਵਿਆਹ ਆ ਗਿਆ, ਤੇ ਕਹਿੰਦੇ ਗਰੀਬ ਬੜਾ ਸੀ ਤੇ ਸਿਰਫ ਕੱਪੜੇ ਦਾ ਕੰਮ ਸੀ, ਤੇ 15-20 ਥਾਨ ਖੱਦਰ ਦੇ ਅੰਦਰ ਸਨ, ਜਿਨ੍ਹਾਂ 'ਚੋਂ ਕੁਝ ਥਾਨ ਸੋਚਿਆ ਵੀ ਵੇਚ ਕੇ ਤੇ ਮੈਂ ਆਪਣੀ ਲੜਕੀ ਦਾ ਵਿਆਹ ਕਰ ਲਾਂ। ਤੇ ਕਹਿੰਦੇ ਗੁਰਸਿੱਖ ਦੋਵੇਂ ਇੰਨੇ ਸਨ ਕਿ ਜਿਹੜਾ ਗਰੀਬ ਭਰਾ ਸੀ ਉਹ ਇਹ ਵੀ ਨਹੀਂ ਚਾਹੁੰਦਾ ਸੀ ਕਿ ਮੈਂ ਆਪਣੇ ਦੂਜੇ ਭਰਾ ਕੋਲੋਂ ਕੁਝ ਮੰਗਾਂ, ਅਤੇ ਵੱਡੇ ਭਰਾ ਨੂੰ ਪਤਾ ਸੀ ਇਹਦਾ ਸੁਭਾਅ ਕਿ ਇਹ ਮੰਗਦਾ ਨਹੀਂ, ਅਤੇ ਇਹ ਵੀ ਪਤਾ ਸੀ ਸੁਭਾਅ ਕਿ ਮੈਂ ਇਹਦੀ ਤਲੀ 'ਤੇ ਕੋਈ ਧਰਿਆ ਨਾ ਕਿ ਇਹ ਭਰਾ ਤੇਰੀ ਧੀ ਦਾ ਵਿਆਹ ਏ, ਇੰਨੀ ਮਦਦ ਲੈ ਲੈ ਇਹਨੇ ਨਹੀਂ ਲੈਣੀ। ਦੇਖੋ ਹੁਣ ਵੱਡੇ ਭਰਾ ਦਾ ਚਿੱਤ ਆਇਆ ਵੀ ਮਦਦ ਕਰਨੀ, ਇਹ ਵੀ ਭਰਾ ਜੇ ਜਿੱਥੇ ਗੁਰਸਿੱਖੀ ਏ, ਲਾਹੌਰ ਦੇ ਵਿੱਚ ਦੋ ਭਰਾ, ਤੇ ਕਹਿੰਦੇ ਵੱਡੇ ਭਰਾ ਦਾ ਚਿੱਤ ਆਇਆ ਇਹਦੀ ਮਦਦ ਕਰਨੀ ਹੈ, ਅਤੇ ਕਹਿੰਦੇ ਘਰ ਚਲਾ ਗਿਆ। ਵੱਡਾ ਭਰਾ ਛੋਟੇ ਭਰਾ ਦੇ ਘਰ ਚਲਾ ਗਿਆ ਅਤੇ ਕੀ ਕਹਿੰਦਾ? ਕਹਿਣ ਲੱਗਾ ਹੇ ਭਰਾ, ਜਿਹੜੇ ਤੇਰੇ ਕੋਲ 20 ਥਾਨ ਖੱਦਰ ਦੇ ਪਏ ਨੇ, ਅਤੇ ਮੇਰੀ ਦੁਕਾਨ 'ਤੇ ਬੜਾ ਇੱਕ ਨਾ ਗਾਹਕ ਆਇਆ ਖੱਦਰ ਦਾ, ਚੰਗੇ ਭਾਅ ਦਾ ਗਾਹਕ ਆ ਗਿਆ। ਕਹਿੰਦੇ ਉਸ ਵੇਲੇ ਦਾ ਜੋ ਵੀ ਮੁੱਲ ਹੋਏਗਾ ਢੇਲੀ ਮੀਟਰ ਜਾਂ ਪੌਲੀ ਮੀਟਰ ਜਾਂ ਰੁਪਈਆ ਮੀਟਰ, ਉਹ ਭਰਾ ਨੇ ਹੁਣ ਦੇਣਾ ਜਾਣ ਕੇ, ਗਾਹਕ ਕੋਈ ਨਹੀਂ ਆਇਆ। ਆਪਣੇ ਛੋਟੇ ਭਰਾ ਨੂੰ ਕੀ ਕਹਿੰਦਾ ਕਿ ਮੇਰੀ ਦੁਕਾਨ 'ਤੇ ਖੱਦਰ ਦਾ ਗਾਹਕ ਆ ਗਿਆ ਅਤੇ ਮੇਰੇ ਕੋਲ ਖੱਦਰ ਹੈ ਨਹੀਂ, ਅਤੇ ਤੂੰ ਇਹ 20 ਥਾਨ ਮੈਨੂੰ ਦੇ ਦੇ ਖੱਦਰ ਦੇ, ਕਿਉਂਕਿ ਜਿਹੜਾ ਮੇਰੇ ਕੋਲ ਗਾਹਕ ਆਇਆ ਉਹ ਬੜੇ ਚੰਗੇ ਭਾਅ ਦਾ ਗਾਹਕ ਆ ਗਿਆ। ਜੇ ਉਸ ਵੇਲੇ ਕਹਿੰਦੇ 30 ਮੀਟਰ ਸੀ ਨਾ, ਤਾਂ ਵੱਡਾ ਭਰਾ ਝੂਠ ਬੋਲਦਾ ਕਿ ਕਹਿਣ ਲੱਗਾ ਮੇਰੇ ਕੋਲ ਜੋ ਵੀ 3 ਰੁਪਏ ਕੇ 4 ਰੁਪਏ ਕੇ 5 ਰੁਪਏ ਮੀਟਰ ਦਾ ਗਾਹਕ ਆ ਗਿਆ, ਆਇਆ ਕੋਈ ਨਹੀਂ, ਅਤੇ ਇਹ ਲੈ ਤੂੰ ਮੇਰੇ ਕੋਲ ਪੈਸੇ ਲੈ ਲੈ, ਇਹ ਖੱਦਰ ਦੇ ਥਾਨ ਮੈਨੂੰ ਦੇ ਦੇ। ਅੱਖ ਸਤਨਾਮ ਕਹਿੰਦੇ ਹੁਣ 20 ਥਾਨਾਂ ਵਿੱਚ ਕਿ ਇੰਨਾ ਕੁ ਉਹਨੂੰ ਮੁਨਾਫਾ ਦੇ ਦਿੱਤਾ, ਉਂਝ ਉਹਨੇ ਲੈਣਾ ਨਹੀਂ ਸੀ, ਇੰਨਾ ਕੁ ਮੁਨਾਫਾ ਦੇ ਦਿੱਤਾ ਕਿ ਜਿਹਦੇ ਨਾਲ ਕਹਿੰਦੇ ਉਹਨੇ ਆਪਣੀ ਲੜਕੀ ਦੀ ਸ਼ਾਦੀ ਕਰ ਲਈ। ਅੱਖ ਸਤਨਾਮ ਹੁਣ ਕੋਈ ਗਾਹਕ ਨਹੀਂ ਆਇਆ, ਸਿਰਫ ਜਾਣ ਕੇ ਮਹਿੰਗਾ ਥਾਨ ਖੱਦਰ ਲੈ ਕੇ ਆਪਣੀ ਹੱਟੀ 'ਚ ਰੱਖ ਰਿਹਾ, ਵੇਚਣਾ ਫਿਰ ਉਸੇ ਰੇਟ ਜੋ 30 ਮੀਟਰ 40 ਮੀਟਰ ਰੇਟ ਹੈ, ਲੇਕਿਨ ਭਰਾ ਨੂੰ ਕੁਝ ਰੁਪਈਆ ਕਿਸੇ ਤਰੀਕੇ ਵੱਧ ਦੇ ਦਿੱਤਾ, ਕਿਉਂਕਿ ਉਂਝ ਉਹਨੇ ਲੈਣਾ ਨਹੀਂ। ਇਸ ਢੰਗ ਨਾਲ ਉਹਦੀ ਮਦਦ ਕਰਤੀ ਕਿ ਮੈਂ ਸ਼ੋਅ ਵੀ ਨਾ ਹੋਵੇ ਮਦਦ ਕਰ ਰਿਹਾ, ਅਤੇ ਉਹਦੇ ਘਰ ਮੇਰੀ ਮਦਦ ਵੀ ਪਹੁੰਚ ਜਾਵੇ। ਇੱਕ ਵਾਰੀ ਆਪ ਸਤਨਾਮ ਆ ਜੇ ਗੁਰਸਿੱਖਾਂ ਦੀ ਜ਼ਿੰਦਗੀ, ਇਹ ਜੇ ਗੁਰਮੁਖਾਂ ਦੀ ਜ਼ਿੰਦਗੀ, ਇਹ ਜੇ ਜਿਹੜੇ ਗੁਰੂ ਲੜ ਲੱਗੇ ਹੁਣ ਉਹਨਾਂ ਦੀ ਜ਼ਿੰਦਗੀ, ਕਿ ਆਪਣੇ ਭਰਾ ਨੂੰ ਸਾਹਮਣੇ ਮਦਦ ਨਹੀਂ ਇਸ ਢੰਗ ਨਾਲ ਮਦਦ ਪਹੁੰਚਾ ਦਿੱਤੀ। ਇੱਕ ਵਾਰੀ ਆਖੋ ਸਤਨਾਮ, ਇਹੋ ਜਿਹਾ ਕੌਣ ਕਰਦਾ ਜਿਹਦੇ 'ਤੇ ਸਾਧ ਸੰਗਤ ਆਪਣੇ ਮੁਰਸ਼ਦ ਦੀ ਮਿਹਰ ਹੋਵੇ, ਇਹੋ ਜਿਹਾ ਕੌਣ ਕਰਦਾ। ਜਿਵੇਂ ਤੁਸੀਂ ਸਾਖੀ ਸੁਣੀ ਕਿ ਉਹ ਦੇਵਤਾ ਕਹਿੰਦਾ ਵੀ ਤੇਰੇ ਭਰਾ ਨੂੰ ਦੋਣੀ ਚੀਜ਼ ਮਿਲਣੀ, ਕਹਿੰਦੇ ਉਹ ਕਹਿੰਦਾ ਮੇਰੀ ਇੱਕ ਕੱਖ ਕੱਢ ਲੱਤਾ ਕਿ ਉਹ ਨਾ ਹੋ ਜਾਏ, ਇਹ ਵੀ ਭਰਾ ਨੇ। ਕ੍ਰਿਸ਼ਨ ਜੀ ਕਹਿੰਦੇ ਬਹੁਤ ਗਿਣਤੀ ਇਹਨਾਂ ਦੀ ਹੋ ਜਾਏਗੀ, ਲੇਕਿਨ ਉਹਨਾਂ ਦੀ ਵੀ ਗਿਣਤੀ ਹੋਏਗੀ। ਜਿਵੇਂ ਦਾਸ ਨੇ ਦੱਸਿਆ ਕਿ ਲਾਹੌਰ ਵਿੱਚ ਰਹਿਣ ਵਾਲਾ ਇਹ ਭਰਾ ਆਪਣੇ ਭਰਾ ਦੀ ਝੂਠ ਬੋਲ ਕੇ ਮਦਦ ਕਰ ਰਿਹਾ। ਆਖ ਸਤਨਾਮ, ਤੀਜੇ ਪਾਂਡਵ ਨੇ ਪੁੱਛਿਆ, ਸ਼੍ਰੀ ਕ੍ਰਿਸ਼ਨ ਜੀ ਨੇ ਤੀਜੇ ਪਾਂਡਵ ਨੂੰ ਪੁੱਛਿਆ ਕਿ ਭਾਈ ਤੂੰ ਕੀ ਵੇਖਿਆ, ਅਤੇ ਉਹ ਕਹਿੰਦਾ ਜੀ ਮੈਂ ਵੀ ਬੜੀ ਹੈਰਾਨਗੀ ਦੀ ਚੀਜ਼ ਵੇਖੀ ਹੈ, ਅੱਜ ਤੱਕ ਵੇਖਦਾ ਸਾਂ ਕਿ ਬੱਛਾ ਗਊ ਨੂੰ ਚੁੰਮਦਾ, ਅਤੇ ਕਹਿੰਦੇ ਮੈਂ ਕੀ ਵੇਖਿਆ ਕਿ ਗਊ ਬੱਛੇ ਨੂੰ ਚੁੰਗ ਰਹੀ ਹੈ। ਸੰਗਤ ਗੌਰ ਕਰਿਓ, ਇਹ ਜਿੰਨੀਆਂ ਕਲਯੁੱਗ ਦੀਆਂ ਨਿਸ਼ਾਨੀਆਂ ਸੁਣ ਰਹੇ ਹੋ ਸਾਡੇ ਘਰਾਂ 'ਚ ਨਾ ਹੋਣ, ਤਾਂ ਹੀ ਆਉਣ ਦਾ ਲਾ ਰਹੇ। ਉਹਨੇ ਕਿਹਾ ਜੀ ਮੈਂ ਬੜੀ ਹੈਰਾਨਗੀ ਦੀ ਚੀਜ਼ ਵੇਖੀ ਕਿ ਗਊ ਬੱਛੇ ਨੂੰ ਚੁੰਗ ਰਹੀ ਹੈ। ਕ੍ਰਿਸ਼ਨ ਜੀ ਕਹਿੰਦੇ ਇਹ ਤੈਨੂੰ ਵੀ ਨਿਰੰਕਾਰ ਨੇ ਦੱਸਿਆ ਕਲਯੁੱਗ ਇਹੋ ਜਿਹਾ ਹੋਏਗਾ। ਕਹਿੰਦੇ ਜੀ ਇਹ ਕੀ ਮਤਲਬ ਗਊ ਬੱਛੇ ਨੂੰ ਚੁੰਗੇ? ਕਹਿੰਦੇ ਨਹੀਂ ਇਹ ਤਾਂ ਨਿਸ਼ਾਨੀ ਹੈ ਜੀ। ਗਊ ਬੱਛੇ ਨੂੰ ਚੁੰਗ ਰਹੀ ਕੀ ਮਤਲਬ? ਕਹਿਣ ਲੱਗੇ ਹਾਂ ਕਲਯੁੱਗ ਇਹੋ ਜਿਹਾ ਸਮਾਂ ਆ ਜਾਏਗਾ ਕਿ ਲੋਕ ਇੰਨੀ ਮੱਤ ਪੁੱਠੀ ਹੋ ਜਾਏਗੀ ਆਪਣੀਆਂ ਭੈਣਾਂ ਅਤੇ ਧੀਆਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ। ਆਪ ਸਤਨਾਮ, ਜਦੋਂ ਕੋਈ ਭੈਣ ਦਾ ਪੈਸਾ ਖਾ ਜਾਵੇ ਸਮਝ ਲਓ ਗਊ ਬੱਛੇ ਨੂੰ ਚੁੰਗ ਰਹੀ ਹੈ, ਜਦੋਂ ਕੋਈ ਆਪਣੀ ਧੀ ਦੇ ਘਰ ਦਾ ਪੈਸਾ ਖਾ ਜਾਵੇ ਸਮਝ ਲੈਣਾ ਗਊ ਬੱਛੇ ਨੂੰ ਚੁੰਗ ਰਹੀ ਹੈ। ਔਰ ਵਾਕਿਆ ਹੀ ਇਹ ਤਰਨ ਤਾਰਨ ਦਾ ਦਾਸ ਕੋਲ ਕੇਸ ਆਇਆ, ਕਹਿਣ ਲੱਗੇ ਸਾਡਾ ਫੈਸਲਾ ਕਰਾ ਦਿਓ। ਮੈਂ ਕਿਹਾ ਕੀ ਫੈਸਲਾ ਤੁਹਾਡਾ? ਉਹ ਤਰਨ ਤਾਰਨ ਕਹਿਣ ਲੱਗੇ ਕਿ ਤੁਹਾਡੇ ਅੰਮ੍ਰਿਤਸਰ ਵਿੱਚ ਸਾਡਾ ਸਾਲਾ ਰਹਿੰਦਾ, ਅਤੇ ਕਹਿੰਦੇ ਉਹਦੇ 'ਤੇ ਬੜੀ ਬਿਪਤਾ ਬਣੀ ਸੀ, ਅਤੇ 4 ਸਾਲ ਪਹਿਲੇ ਉਹਨੇ ਸਾਡੇ ਕੋਲੋਂ 3 ਲੱਖ ਦੀ ਮਦਦ ਮੰਗੀ ਸੀ, 3 ਲੱਖ ਦੀ, ਅਤੇ ਪੈਸਾ ਹੈਗਾ ਸੀ ਦੇ ਦਿੱਤੀ। ਉਹਨੇ ਕਿਹਾ ਮੈਂ 2-4 ਮਹੀਨਿਆਂ 'ਚ ਮੋੜ ਦਿਆਂਗਾ। ਵੇਖਿਓ ਇਹੋ ਜਿਹੀ ਬੁੱਧੀ, ਅਤੇ ਕਹਿਣ ਲੱਗੇ ਪਤਾ ਨਹੀਂ ਕੀ ਉਹਦਾ ਮਨ ਬਦਲ ਗਿਆ, ਅੱਜ 4 ਸਾਲ ਹੋ ਗਏ ਨੇ ਆਪਣੀ ਭੈਣ ਕੋਲੋਂ ਪੈਸਾ ਲਿਆ, ਅੱਜ 4 ਸਾਲ ਹੋ ਗਏ ਨੇ, ਅਤੇ ਕਹਿਣ ਲੱਗੇ ਸਾਡਾ ਇੱਕ ਵੀ ਪੈਸਾ ਨਹੀਂ ਮੋੜ ਰਿਹਾ, ਸਾਡਾ ਬਹਿ ਕੇ ਫੈਸਲਾ ਕਰਾ ਦਿਓ। ਫੈਸਲਾ ਤਾਂ ਕੀ ਹੋਣਾ ਸੀ ਜਦੋਂ ਕਿਸੇ ਦਾ ਮਨ ਹੀ ਨਾ ਹੋਵੇ ਪੈਸੇ ਦੇਣ 'ਤੇ, ਪਰ ਮੈਨੂੰ ਇਹ ਸਾਖੀ ਯਾਦ ਆ ਗਈ। ਮੈਂ ਕਿਹਾ ਕ੍ਰਿਸ਼ਨ ਜੀ ਕਹਿੰਦੇ ਕਲਯੁੱਗ 'ਚ ਇਹੋ ਜਿਹੀ ਵੀ ਬੁੱਧੀ ਹੋ ਜਾਏਗੀ ਕਿ ਲੋਕ ਆਪਣੇ ਭੈਣਾਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ। ਆਪ ਸਤਨਾਮ, ਧੀਆਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ। ਇਹਨੂੰ ਕੀ ਕਹਿੰਦੇ ਨੇ? ਗਊ ਬੱਛੇ ਨੂੰ ਚੁੰਗ ਰਹੀਏ। ਨਹੀਂ ਤਾਂ ਸਾਧ ਸੰਗਤ ਇੱਕ ਮਰਿਆਦਾ, ਜੇ ਭੈਣ ਨੂੰ ਕੋਈ ਦੇਣਾ ਹੀ ਹੁੰਦਾ ਲੈਣਾ ਨਹੀਂ ਹੁੰਦਾ, ਧੀ ਨੂੰ ਕੋਈ ਦੇਣਾ ਹੀ ਹੁੰਦਾ ਲੈਣਾ ਨਹੀਂ ਹੁੰਦਾ। ਪਰ ਕ੍ਰਿਸ਼ਨ ਜੀ ਕਹਿੰਦੇ ਕਲਯੁੱਗ ਵਿੱਚ ਇੰਨੀ ਬੁੱਧੀ ਕਈਆਂ ਪਰਿਵਾਰਾਂ ਦੀ ਭ੍ਰਿਸ਼ਟ ਜਾਏਗੀ ਕਿ ਆਪਣੇ ਧੀਆਂ ਅਤੇ ਭੈਣਾਂ ਦੇ ਘਰ ਨੂੰ ਵੀ ਨਹੀਂ ਬਖਸ਼ਣਗੇ। ਦੋ ਜੇਕਰ ਆਓ ਬਾਜ ਸਰਵਣ ਕਰਦੇ ਹਾਂ, ਪੜ੍ਹੋ ਨਾਲ ਨਾਲ। ਅਬ ਕੱਲੂ ਆਏ ਓ ਰੇ I'm ਕ੍ਰਿਸ਼ਨ ਜੀ ਚੌਥੇ ਪਾਂਡਵ ਨੂੰ ਪੁੱਛਦੇ, ਭਾਈ ਤੂੰ ਕੀ ਵੇਖਿਆ? ਉਹ ਕਹਿੰਦਾ, ਜੀ ਮੈਂ ਵੀ ਬੜੀ ਹੈਰਾਨਗੀ ਦੀ ਗੱਲ ਵੇਖੀ, ਇੱਕ ਘੜਾ ਖਾਲੀ ਹੈ, ਉਸੇ ਸਹਿਜ ਦਾ ਘੜਾ ਪਾਣੀ ਦਾ ਭਰ ਕੇ 10 ਘੜੇ ਉਹਦੇ 'ਚ ਪਾਏ ਨੇ, ਪਰ ਘੜਾ ਤਾਂ ਵੀ ਖਾਲੀ ਹੈ। ਗੌਰ ਕਰਿਓ ਜੀ, ਹੁਣ 2 ਘੜੇ ਇੱਕੋ ਜਿਹੇ ਪਏ ਹੋਣ ਅਤੇ ਤੁਸੀਂ ਇੱਕ ਘੜਾ ਭਰ ਕੇ ਉਹ ਦੂਜੇ 'ਚ ਪਾ ਦਿਓ, ਭਰ ਜਾਣਾ ਚਾਹੀਦਾ। ਲੇਕਿਨ ਉਹ ਪਾਂਡਵ ਕਹਿਣ ਲੱਗਾ, ਚੌਥੇ ਪਾਂਡਵ ਜੀ ਕਹਿਣ ਲੱਗੇ, ਜੀ ਮੈਂ ਬੜੀ ਹੈਰਾਨਗੀ ਦੀ ਗੱਲ ਵੇਖੀ ਕਿ ਇੱਕ ਘੜਾ ਅਤੇ ਉਸੇ ਸਹਿਜ ਦੇ 10 ਘੜੇ ਪਾਣੀ ਦੇ ਪਾ ਤੇ, ਪਰ ਘੜਾ ਫਿਰ ਖਾਲੀ ਹੈ। ਇੱਕ ਵਾਰੀ ਸਾਰੇ ਹੱਥੋਂ ਸਤਨਾਮ ਸੁਣਿਓ ਜੀ। ਕ੍ਰਿਸ਼ਨ ਜੀ ਕਹਿੰਦੇ, ਨਹੀਂ ਸਮਝੇ ਇਹਦਾ ਮਤਲਬ? ਕਹਿੰਦੇ ਜੀ ਨਹੀਂ ਸਮਝੇ। ਕ੍ਰਿਸ਼ਨ ਜੀ ਕਹਿੰਦੇ, ਕਲਯੁੱਗ ਵਿੱਚ ਇਹੋ ਜਿਹਾ ਸਮਾਂ ਆ ਜਾਏਗਾ ਕਿ ਘਰ ਦੇ 10-10 ਜੀ ਕਮਾਉਣਗੇ, ਪਰ ਪੂਰੀ ਤਾਂ ਵੀ ਨਹੀਂ ਪਏਗੀ। ਆਪੋ ਸਤਨਾਮ, ਤੰਗੀ ਤਾਂ ਵੀ ਰਹੇਗੀ। ਇਹ ਕਦੀ ਨੋਟ ਕਰ ਲਿਓ, ਪਹਿਲੇ ਸਮਿਆਂ 'ਚ ਘਰ ਦੇ ਵੱਡੇ ਹੀ ਬਸ ਕੰਮ ਕਾਰ ਕਰਦੇ ਸੀ, ਸਾਰਾ ਪਰਿਵਾਰ ਖਾਂਦਾ ਸੀ। ਆ ਤੁਹਾਡੇ ਸਿਵਲ ਲਾਈਨ ਦਾ ਇੱਕ ਪਰਿਵਾਰ ਮਿਲਿਆ, ਕਹਿੰਦੇ ਜੀ ਇੱਕ ਬੇਨਤੀ ਕਰਨੀ। ਮੈਂ ਕਿਹਾ ਦੱਸੋ। ਕਹਿੰਦੇ ਸਾਡਾ ਹੱਥ ਬੜਾ ਟਾਈਟ ਰਹਿੰਦਾ, ਕੋਈ ਸ਼ਬਦ ਦੱਸੋ ਬਰਕਤ ਪੈ ਜਾਵੇ। ਮੈਂ ਉਹਨਾਂ ਨੂੰ ਜਾਣਦਾ ਵੀ ਸੀ, ਮੈਂ ਕਿਹਾ ਤੁਹਾਡਾ ਹੱਥ ਟਾਈਟ ਰਹਿੰਦਾ, ਤੁਹਾਡੀ ਤਾਂ ਸਰਵਿਸ ਬੜੀ ਵਧੀਆ, ਗੌਰਮੈਂਟ ਬੜੀ ਤਨਖਾਹ ਹੈ। ਕਹਿੰਦੇ ਹਾਂਜੀ, ਸਿਰਫ 13,500 ਤਨਖਾਹ ਹੈ ਸਾਡੀ, ਗੌਰਮੈਂਟ ਦੀ। ਅਤੇ ਮੈਂ ਕਿਹਾ ਜੀ ਤੁਹਾਡੀ ਮਿਸਿਜ ਵੀ ਸਰਵਿਸ ਕਰਦੀ? ਕਹਿੰਦੇ ਹਾਂ, ਸਾਰੀ ਉਹਦੀ 8,000 ਤਨਖਾਹ ਹੈ ਸਾਰੀ। ਮੈਂ ਕਿਹਾ ਜੀ ਤੁਹਾਡਾ ਬੇਟਾ ਵੀ ਸਰਵਿਸ ਕਰਦਾ? ਕਹਿੰਦੇ ਹਾਂ, ਉਹ ਨਵਾਂ ਨਵਾਂ ਲੱਗਾ ਹੈ, 3500 ਅਜੇ ਲਿਆਉਂਦਾ। ਮੈਂ ਕਿਹਾ ਤੁਹਾਡੀ ਬੇਟੀ ਵੀ ਸਰਵਿਸ ਕਰਦੀ? ਕਹਿੰਦੇ ਹਾਂ, ਉਹ 5500 ਲਿਆਉਂਦੀ ਹੈ। ਗੌਰ ਕਰਿਓ ਜੀ, ਮੈਂ ਕਿਹਾ 5500, 3500, 8,000, 13,500, ਅਤੇ ਇਹਨੂੰ ਜੋੜ ਕਰੀਏ ਤਾਂ 28,000 ਦੇ ਲਾਗੇ ਬਣ ਜਾਂਦਾ। ਮੈਂ ਕਿਹਾ ਜਿਹੜੀ ਹੱਥ ਟੈਂਟ, ਮੈਨੂੰ ਉਹ ਹੱਸ ਕੇ ਕਹਿਣ ਲੱਗੇ, ਕਹਿੰਦੇ ਜੀ 28,000 ਨਾਲ ਕੀ ਬਣਦਾ? ਆਪੋ ਸਤਨਾਮ। ਮੈਂ ਕਿਹਾ 28,000 ਨਾਲ ਕੁਝ ਨਹੀਂ ਬਣਦਾ। ਕਹਿੰਦੇ ਜੀ, ਜਿਹੜੇ ਕਲੱਬ ਦੇ ਅਸੀਂ ਮੈਂਬਰ ਹਾਂ, ਤਕਰੀਬਨ ਇੱਕ ਦਿਨ ਛੱਡ ਕੇ ਜਾਈਦਾ ਅਤੇ ਕਹਿੰਦੇ 7-8,000 ਤਾਂ ਮਹੀਨੇ ਦਾ ਅਸੀਂ ਕਲੱਬ ਦਾ ਬਿੱਲ ਦਿੰਦੇ ਹਾਂ। ਅਤੇ ਕਹਿੰਦੇ ਹਰ ਮਹੀਨੇ ਸਾਡੇ ਰਿਵਾਜ਼ ਏ, ਕੱਪੜੇ ਲੈਣੇ ਲੈਣੇ ਨੇ। ਅਤੇ ਕਹਿੰਦੇ 8-9,000 ਦੇ ਤਾਂ ਅਸੀਂ ਸਾਰੇ ਸ਼ੋਪਿੰਗ ਕਰਕੇ ਕੱਪੜੇ ਵਗੈਰਾ ਘਰ 'ਚ ਲੈ ਆਉਂਦੇ ਹਾਂ। ਅਤੇ ਕਹਿੰਦੇ ਹੁਣ ਜੋੜ ਲਾ ਲਓ ਗਾ, ਅਜੇ ਬਾਕੀ ਖਰਚੇ ਦੇ ਸਾਰੇ ਹੀ ਪਏ ਨੇ, ਟੈਲੀਫੋਨ ਦੇ ਬਿੱਲ ਅਤੇ ਬਿਜਲੀ ਦੇ ਬਿੱਲ ਅਤੇ ਰਾਸ਼ਨ ਦੇ ਬਿੱਲ। ਅਤੇ ਕਹਿੰਦੇ 28,000 ਨਾਲ ਕੀ ਬਣਦਾ? ਆਖੋ ਸਤਨਾਮ। ਮੈਨੂੰ ਕ੍ਰਿਸ਼ਨ ਜੀ ਦਾ ਬਚਨ ਯਾਦ ਆ ਗਿਆ ਕਿ ਘਰ ਦੇ ਸਾਰੇ ਜੀ ਕਮਾਉਣਗੇ, ਪਰ ਖਰਚੇ ਇੰਨੇ ਵਧੇ ਹੋਣਗੇ, ਘੜਾ ਤਾਂ ਵੀ ਖਾਲੀ ਰਹੇਗਾ। ਆਖੋ ਸਤਨਾਮ, ਘੜਾ ਤਾਂ ਵੀ ਖਾਲੀ ਰਹੇਗਾ। ਇਹ ਤਾਂ ਆਮ ਕਹਾਵਤ ਤੁਸੀਂ ਸੁਣਦੇ ਹੋ, ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਔਰ ਮਹਾਂਪੁਰਸ਼ ਵੀ ਬਚਨ ਕਰਦੇ ਸਨ ਕਿ ਉਸ ਘਰ ਵਿੱਚ ਕਦੀ ਬਰਕਤ ਨਹੀਂ ਪੈਂਦੀ। ਯਾਦ ਰੱਖਿਓ, ਕਚਹਿਰੀਆਂ ਅਤੇ ਹਸਪਤਾਲ ਇਹ 2 ਨਾਂ ਲੈਂਦੇ ਸੀ ਮਹਾਂਪੁਰਸ਼। ਜਿਸ ਘਰ ਵਿੱਚ ਦਸਵੰਦ ਨਹੀਂ ਨਾ ਕੱਢਿਆ ਜਾਂਦਾ, ਉਹਨਾਂ ਦਾ ਬਹੁਤ ਸਾਰਾ ਪੈਸਾ ਕਚਹਿਰੀਆਂ ਅਤੇ ਦਵਾਈਆਂ ਅਤੇ ਹਸਪਤਾਲਾਂ 'ਚ ਲੱਗਦਾ। ਆਖੋ ਸਤਨਾਮ। ਤੋਂ ਦਾਸ ਇਸ਼ਾਰਾ ਦੇ ਰਿਹਾ ਕਿ ਜਿੱਥੇ ਤਾਂ ਗੁਰੂ ਹੁੰਦਾ, ਜਿੱਥੇ ਤਾਂ ਗੁਰਸਿੱਖੀ ਹੈ, ਉੱਥੇ ਤਾਂ ਸਾਧ ਸੰਗਤ 3,000 'ਚ ਵੀ ਸ਼ਾਂਤੀ ਹੈ, 5,000 'ਚ ਵੀ ਸ਼ਾਂਤੀ ਹੈ। ਅਤੇ ਜਿੱਥੇ ਵਿਕਾਰਾਂ ਦੇ ਹੜ ਆਏ ਪਏ ਨੇ, ਉੱਥੇ ਯਾਦ ਰੱਖਿਓ ਭਾਵੇਂ ਚਾਰੇ ਜੀ ਕਮਾਣ, ਕ੍ਰਿਸ਼ਨ ਜੀ ਕਹਿੰਦੇ ਘੜਾ ਤਾਂ ਵੀ ਖਾਲੀ ਹੈ। ਆਖੋ ਸਤਨਾਮ। 5ਵੇਂ ਪਾਂਡਵ ਨੂੰ ਪੁੱਛਿਆ, ਭਾਈ ਤੂੰ ਕੀ ਵੇਖਿਆ? ਉਹ ਕਹਿੰਦਾ, ਜੀ ਮੈਂ ਵੀ ਬੜੀ ਹੈਰਾਨਗੀ ਵਾਲੀ ਗੱਲ ਵੇਖੀ ਕਿ ਇੱਕ ਵੱਡਾ ਸਾਰਾ ਪਹਾੜ ਆ ਰਿਹਾ, ਰਿੜਦਾ, ਟਾਣੀਆਂ ਦਰਖਤ ਤੋੜਦਾ ਆ ਰਿਹਾ, ਪਰ ਇੱਕ ਤੀਲਾ ਅੱਗੇ ਆ ਗਿਆ, ਉਹਨੂੰ ਨਹੀਂ ਤੋੜ ਸਕਿਆ, ਉਹਦੇ ਸਾਰੇ ਖਲੋ ਗਿਆ। ਇਹ ਸਾਰੇ ਹੁਣ ਜਿਹੜਾ ਨਿਚੋੜ ਹੈ ਨਾ, ਇਹ ਲਿਓ ਝੋਲੀ 'ਚ। ਕ੍ਰਿਸ਼ਨ ਜੀ ਕਹਿੰਦੇ, ਕਲਯੁੱਗ ਵਿੱਚ ਪਾਪਾਂ ਦਾ ਪਹਾੜ ਹਰ ਬੰਨੇ ਉਹ ਕਈ ਕੁਝ ਤੋੜਦਾ ਆਏਗਾ, ਪਰ ਕਹਿੰਦੇ ਜਿਸ ਘਰ ਵਿੱਚ ਇੱਕ ਤੀਲੇ ਜਿੰਨਾ ਵੀ ਨਾਮ ਏ, ਉਹਦਾ ਕੁਝ ਨਹੀਂ ਵਿਗਾੜ ਸਕਦਾ। ਆਖੋ ਸਤਨਾਮ। ਜਿਸ ਘਰ ਵਿੱਚ ਇੱਕ ਕਿਣਕਾਂ ਵੀ ਨਾਮ ਏ, ਉਹਦਾ ਕੁਝ ਨਹੀਂ ਵਿਗਾੜ ਸਕਦਾ। ਇੱਕ ਵਾਰੀ ਸਾਰੇ ਆਖੋ ਸਤਨਾਮ। ਇਸ ਲਈ ਗੁਰੂ ਅਰਜਨ ਦੇਵ ਜੀ ਸਾਨੂੰ ਇਹ ਸ਼ਬਦ 'ਚ ਬਕਾਇਦਾ ਕੱਲੂ ਦਾ ਅਰਥ ਕਲਯੁੱਗ, ਪ੍ਰਤੱਖ ਨਾਲ ਯੁੱਗ ਦਾ ਨਾਂ ਲੈ ਕੇ ਕਹਿ ਰਹੇ ਨੇ ਕਿ ਭਾਈ ਕਲਯੁੱਗ ਆ ਗਿਆ। ਇਸ ਲਈ ਘਰਾਂ ਵਿੱਚ ਨਾਮ ਬੀਜੋ, ਅੰਮ੍ਰਿਤ ਵੇਲਾ ਬਣਾਓ, ਸਭ ਦਾ ਭਲਾ ਮੰਗੋ, ਨਾਮ ਬੀਜੋ, ਜਪਜੀ ਪੜੇ ਬਿਨਾਂ ਕੁਝ ਮੂੰਹ ਨਾ ਲਾਓ, ਨਾਮ ਬੀਜੋ, ਘਰ ਵਿੱਚ ਬਰਕਤ ਹੈ, ਸ਼ਾਂਤੀ ਹੈ, ਸਰਬੱਤ ਦਾ ਭਲਾ ਹੈ, ਆਓ ਗੁਰੂ ਅਰਜਨ ਦੇਵ ਜੀ ਦਾ ਇਹ ਉਪਦੇਸ਼ ਸਾਰੇ ਹਿਰਦੇ 'ਚ ਵਸਾਈਏ। ਬੀਬੀ ਜੀ ਸਾਰੇ ਹਿਰਦੇ 'ਚ ਵਸਾਇਓ। ਇੱਕ ਹੋਰ ਬੇਨਤੀ ਹੈ ਭਾਈ ਜਸਵਿੰਦਰ
ਸਿੰਘ। ਕੱਲੂ ਆਏ ਹੋ ਰੇ
ਵਾਹਿਗੁਰੂ ਵਾਹਿਗੁਰੂ।
ਘਾਰੀ ਹੋ ਜਾਂਦਾ। ਬਾਬਾ ਜੀ ਕਹਿੰਦੇ ਸੰਤੋਖ ਦਾ ਸੁਹਾਗਾ ਵੀ ਰੱਖ ਤੇ ਕਹਿੰਦੇ ਗਰੀਬੀ ਦਾ ਵੇਸ ਵੀ ਰੱਖ। ਅੱਖ ਸਤਨਾਮ ਉਹ ਨਹੀਂ ਲੱਭੇਗਾ ਗੁਰਸਿੱਖੀ ਦਾ ਰਸਤਾ ਜਿੱਥੇ ਨਾਮ ਜਪਣਾ ਵੀ ਸਿਖਾਇਆ ਜਾਂਦਾ ਹੈ ਤੇ ਨਾਮ ਜਪਣ ਕੇ ਇਹਨੂੰ ਸੰਭਾਲਣਾ ਵੀ ਸਿਖਾਇਆ ਜਾਂਦਾ ਹੈ।
ਨਾਮ ਬੀਜ ਸੰਤੋਖ ਰਗੜੀ
ਕਹਿੰਦੇ ਨਾਮ ਜਪਣ ਵੇਲੇ ਲਾਜ ਨਾ।
ਨਾ ਆਵੇ।
Oh,